ओंकार सतनाम कर्ता पुरख निर्भाव निर्वैर अकाल मूरत अजूनी सैपं गुरुप्रसाद जप आदि सच जुगाद सच खैपि सच नानक खुशी पी सच कंचन नारी मह जियो लुभत है मोह मीठा माया कार मंदर कोड़े खुशी मन अन रस लाया हर प्रभ चित ना आवई क्यों छोटो मेरे खर राया मेरे राम एह नीच कर्म कर मेरे गुणवंता खर खर दयाल कर कृपा बख्श अवगुण सब मेरे मेरे राम एह नीच कर्म कर मेरे गुणवंता खर खर दयाल कर कृपा बख्श अवगुण सब मेरे परम सम्मान योग साहिब श्री गुरु ग्रंथ साहिब सचे पातशाह महाराज जी दी पावन पवित्र खजूरी अंदर सुबाए मान हुए बैठे गुरमुख प्यारे सत संगी जनों संध्या वेले दे दीवान दी आप जी ने हाजरी भरी है। गुरमुखा ने अमृत बाणी दा कीर्तन आप जी नु सरवण कराया है। कल अरदास विचों आपा गुरु ग्रंथ साहिब जी दे शब्द दी रोशनी विच तीन शब्दां दी विचार कीती सी। उन्हां विच हठियां जपियां और तपियां दा आपां जिक्र कीता उन्हां शब्दां दी व्याख्या कीती सी। अज अरदास वी जिहड़ा अगला शब्द आपां वरतने हां इस तो अगे के हठियां जपियां तपियां ते अगला शब्द हुंदा जिन्ना नाम जपया वंड के छकिया देग चलाई तेग वाही देख के अन डिठ कीता तिन्ना प्यारियां सच्यारियां दी कमाई दा ध्यान धर के बोलो जी वाहिगुरु। आपां अज केवल जिन्ना जपया है कल सी शब्द हथियां जपियां तपियां ਤੇ ਅੱਜ ਅਰਜ਼ ਕਰ ਰਿਹਾ ਜਿਨ੍ਹਾਂ ਨਾਮ ਜਪਿਆ। ਮਨ ਕਈ ਵਾਰੀ ਕਹਿੰਦਾ ਵੀ ਇੱਕ ਇੱਕ ਦੋ 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 ਪੰਕਤੀਆਂ ਰੋਜ਼ ਦੀਆਂ ਹੋ ਸਕਦੀਆਂ ਨੇ, ਪਰ ਜਦੋਂ ਉਸ ਸ਼ਬਦ ਦੀ ਡੂੰਘਾਈ ਵਿੱਚ ਉਹਦੇ ਅਰਥਾਂ ਵੱਲ ਤੁਰਨਾ ਵਾ ਤੇ ਮਨ ਕਹਿੰਦਾ ਵਾਹ ਅਰਦਾਸ ਬਣਾਉਣ ਵਾਲੇ ਗੁਰਮੁਖੋ ਕੈਸੇ ਅੱਖਰ ਪਰੋ ਦਿੱਤੇ ਜੇ। ਇੱਕ ਇੱਕ ਸ਼ਬਦ ਦੀ ਵਿਆਖਿਆ ਭਾਵੇਂ ਸਾਰੀ ਜ਼ਿੰਦਗੀ ਕਰਦੇ ਰਹੀਏ ਤੇ ਉਹਨਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਚਿੱਤ ਸੀ ਵੀ ਦੋ ਸ਼ਬਦ ਲਾਂਗਾ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ, ਤੇ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਸ਼ਬਦ ਦੀ ਟੇਕ ਲਈ ਤੇ ਮਨ ਨੇ ਕਿਹਾ ਨਹੀਂ ਸਿਰਫ ਇੱਕੋ ਸ਼ਬਦ ਜਿਨ੍ਹਾਂ ਨਾਮ ਜਪਿਆ। ਆਓ ਟੇਕ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਲੈਣੀ, ਕਿਉਂਕਿ ਇੱਕ ਗੱਲ ਸਮਝ ਪੈ ਜਾਏ ਕਿ ਸਿੱਖਾ ਜਦੋਂ ਤੂੰ ਅਰਦਾਸ ਕਰਨਾ ਤੇਰੇ ਕੋਲ ਸਿੱਖੀ ਦਾ ਕੋਈ ਪੱਖ ਕੋਈ ਸਿਧਾਂਤ ਨਹੀਂ ਕਿ ਜਿਹੜਾ ਅਰਦਾਸ ਵਿੱਚ ਟੱਚ ਨਾ ਕੀਤਾ ਗਿਆ ਹੋਵੇ। ਆਓ ਸਾਧ ਸੰਗਤ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਦੀ ਟੇਕ ਲਵੋ, ਆਪ ਇਕਾਗਰਤਾ ਬਖਸ਼ੋ, ਆਪਣੀ ਸੁਰਤ ਨੂੰ ਆਪਣੇ ਖਿਆਲਾਂ ਨੂੰ ਅੰਤਰਮੁਖੀ ਕਰ ਹਜ਼ੂਰ ਦੇ ਚਰਨਾਂ ਦੀ ਟੇਕ ਲਵੋ, ਆਸੀਸ ਬਖਸ਼ੋ, ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਵਿੱਚ ਇੱਕ ਗੱਲ ਸਾਰੇ ਭਗਤ ਸਾਹਿਬਾਨਾਂ ਨੇ ਔਰ ਗੁਰੂ ਸਾਹਿਬਾਨ ਜੀ ਨੇ ਬੜੀ ਦ੍ਰਿੜਤਾ ਨਾਲ ਦ੍ਰਿੜ ਕਰਾਈ ਹੈ ਕਿ ਹੇ ਜਗਿਆਸੂ, ਕਿ ਨਾਮ ਦੇ ਜਾਪ ਤੋਂ ਬਿਨਾਂ ਨਾਮ ਜਪਣ ਤੋਂ ਬਿਨਾਂ ਤੇਰਾ ਪਾਰ ਉਤਾਰਾ ਨਹੀਂ ਹੋ ਸਕਦਾ। ਹੈਰਾਨਗੀ ਦੀ ਬਾਤ ਕਿ 6000 ਦੇ ਕਰੀਬ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਬਦ ਨੇ, ਗਿਣਤੀ ਭਾਵੇਂ ਅਸੀਂ ਕਰਨੇ ਹਾਂ ਪਰ ਗੁਰਮੁਖੋ ਗਿਣਤੀ ਰਾਹੀਂ ਵੀ ਥਾਂ ਨਹੀਂ ਜੇ ਪਾਇਆ ਜਾ ਸਕਦਾ। 6000 ਦੇ ਕਰੀਬ ਕਿਹਾ ਜਾਂਦਾ ਹੈ ਤੇ ਹੈਰਾਨ ਮੈਂ ਹੋਇਆ, ਤਕਰੀਬਨ 5800 ਵਾਰੀ 6000 ਦੇ ਲਗਭਗ ਇੰਨੇ ਸ਼ਬਦ ਬਾਣੀ ਵਿੱਚ ਕੇਵਲ ਨਾਮ ਦੇ ਆਏ। ਜੋ ਆਪਾਂ ਸ਼ਬਦ ਚੁਣਨੇ ਆ, ਨਾਮ ਜਪੋ, ਨਾਮ ਮਿਲੇ, ਨਾਮ ਸਿਮਰੋ, ਤਕਰੀਬਨ 6000 ਦੇ ਵਾਰੀ ਕਰੀਬ ਹਜ਼ੂਰ ਨੇ ਨਾਮ ਸ਼ਬਦ ਦੀ ਵਰਤੋਂ ਬਾਣੀ ਵਿੱਚ ਕੀਤੀ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬਾਣੀ ਦੇ ਆਪ ਦਰਸ਼ਨ ਕਰਦੇ ਹੋ, ਇਸ ਬਾਣੀ ਦਾ ਜਨਮ ਵੀ ਨਾਮ ਵਿੱਚੋਂ ਹੋਇਆ। ਆਪ ਜੀ ਕਹੋਗੇ ਵੀ ਇਹ ਕਿਵੇਂ? ਦੇਖੋ ਜਿਤਨੇ ਵੀ ਸ਼ਬਦ ਭਗਤਾਂ ਦੇ ਨੇ, ਗੁਰੂ ਸਾਹਿਬਾਨਾਂ ਦੇ ਨੇ, ਉਹਨਾਂ ਨੇ ਨਾਮ ਜਪ ਜਪ ਕੇ ਨਾਮੀ ਦੇ ਵਿੱਚ ਅਭੇਦ ਹੋ ਗਏ। ਦੋ ਗੱਲਾਂ ਚੇਤੇ ਰੱਖੋ, ਇੱਕ ਨਾਮ ਤੇ ਦੂਜਾ ਨਾਮੀ। ਨਾਮੀ ਦਾ ਅਰਥ ਹੈ ਜਿਹਦੇ ਨਾਮ ਨੂੰ ਜਪਿਆ ਜਾਣਾ। ਨਾਮ ਜਪ ਜਪ ਕੇ ਨਾਮੀ ਦੇ ਵਿੱਚ ਅਭੇਦ ਹੋ ਗਏ ਤੇ ਜੋ ਕੁਝ ਉਹਨਾਂ ਨੇ ਅਨੁਭਵ, ਜੋ ਕੁਝ ਉਹਨਾਂ ਨੇ ਮਾਣਿਆ, ਸੁਣਿਆ, ਦੇਖਿਆ, ਗੁਰਮੁਖੋ ਯਤਨ ਕੀਤਾ ਉਹਨਾਂ ਨੇ ਅੰਮ੍ਰਿਤ ਬਾਣੀ ਵਿੱਚ ਸਾਡੇ ਸ਼ਬਦਾਂ ਵੀ ਸਮਝਾਉਣ ਦਾ। ਪਰ ਨਾਲ ਇੱਕ ਗੱਲ ਕਹਿ ਗਏ ਕਿ ਜੋ ਕੁਝ ਤੈਨੂੰ ਆਪਣਾ ਅਨੁਭਵ ਕਹਿ ਚੱਲਿਆ ਉਹ ਉਹਨਾਂ ਕੋ ਕਹਿ ਜਿੰਨਾ ਕੋ ਮੈਂ ਬਿਆਨ ਕਰ ਸਕਣਾ। ਅਸਲ ਵਿੱਚ ਉਹ ਬਿਆਨ ਕਰਨ ਤੋਂ ਪਰੇ ਹੈ। ਜਦੋਂ ਬਾਣੀ ਆਪਾਂ ਪੜ੍ਹਨੀ ਹੈ, ਦੇਖੋ ਗੁਰੂ ਨਾਨਕ ਸਾਹਿਬ ਜੀ ਦੇ ਬਚਨ, ਕਬੀਰ ਸਾਹਿਬ ਦੇ ਬਚਨ, ਹਜ਼ੂਰ ਨੇ ਗੱਲ ਕੀਤੀ ਚਰਨ ਕਮਲਾਂ ਦੀ। ਆਪਾਂ ਬਾਣੀ ਪੜ੍ਹਨੇ ਆ, ਮਾਈ ਗੁਰਚਰਨੀ ਚਿਤ ਲਾਈਐ, ਜਾਂ ਪੜ੍ਹਨੇ ਆ ਮਾਈ ਚਰਨ ਗੁਰ ਮਿੱਠੈ। ਹਜ਼ੂਰ ਦੀ ਬਾਣੀ ਵਿੱਚ ਬੜੀ ਵਾਰੀ ਆਇਆ ਤੇ ਕਬੀਰ ਸਾਹਿਬ ਨੇ ਇਸ ਗੱਲ ਨੂੰ ਖੰਡਨ ਕਰ ਦਿੱਤਾ ਸਵਰਗ ਤੇ ਨਰਕ ਨੂੰ ਇਹ ਗੱਲ ਕਹਿ ਕੇ ਕਿ ਜਿਹਨੂੰ ਗੁਰੂ ਦੇ ਚਰਨ ਕਮਲਾਂ ਦੇ ਵਿੱਚ ਆਨੰਦ ਆ ਜਾਏ ਉਹ ਸਵਰਗ ਦਾ ਲਾਲਚ ਨਹੀਂ ਕਰਦਾ ਤੇ ਨਰਕ ਤੋਂ ਡਰਦਾ ਨਹੀਂ। ਸ਼ਬਦ ਕਬੀਰ ਸਾਹਿਬ ਨੇ ਵਰਤੇ, ਕਹਿਣ ਲੱਗੇ ਕਬੀਰ ਸੁਰਗ ਨਰਕ ਤੇ ਮੈਂ ਰਹਿਓ, ਸਤਿਗੁਰ ਕਹਿ ਪ੍ਰਸਾਦ, ਚਰਨ ਕਮਲ ਕੀ ਮੌਜ ਮੈਂ ਰਹੂੰ ਅੰਤ ਅਰ ਆਦ। ਕਹਿੰਦੇ ਨੇ ਮੈਂ ਚਰਨ ਕਮਲਾਂ ਦੀ ਮੌਜ ਵਿੱਚ ਰਹਿਣਾ। ਹੁਣ ਆਪ ਹੈਰਾਨ ਹੋਵੋ ਕਿ ਜਿਸ ਥਾਂ ਤੇ ਬੰਦਾ ਰਹਿੰਦਾ ਕਿ ਉਹਨੂੰ ਉਸ ਥਾਂ ਦੀ ਜਾਣਕਾਰੀ ਨਹੀਂ? ਜਿਸ ਘਰ ਵਿੱਚ ਅਸੀਂ ਰਹਿੰਦੇ ਹਾਂ ਸਾਨੂੰ ਉਸ ਘਰ ਦੀ ਜਾਣਕਾਰੀ ਹੈ, ਇਸ ਘਰ ਵਿੱਚ ਕਿੰਨੇ ਬੈਡਰੂਮ ਨੇ, ਕਿੰਨੇ ਇਹਦੇ ਵਿੱਚ ਬਾਥ ਨੇ, ਇਸ ਘਰ ਦੇ ਵਿੱਚ ਕਿੰਨੀਆਂ ਗੱਡੀਆਂ ਖੜੀਆਂ ਹੋ ਸਕਦੀਆਂ ਨੇ। ਜਿਹੜਾ ਬੰਦਾ ਕਮਾਈ ਕਰਦਾ, ਜ਼ਿਮੀਂਦਾਰਾ ਕਰਦਾ, ਕਿ ਉਹਨੂੰ ਇੰਨਾ ਪਤਾ ਨਹੀਂ ਕਿ ਜਿੰਨਾ ਖੇਤਾਂ ਵਿੱਚ ਮੈਂ ਰਹਿੰਦਾ ਮੇਰੇ ਖੇਤਾਂ ਦੀ ਗਿਣਤੀ ਕੀ, ਮੈਂ ਖੇਤਾਂ ਵਿੱਚ ਸਾਲ ਵਿੱਚ ਕਿਹੜੀ ਕਿਹੜੀ ਫਸਲ ਬੀਜਣੀ। ਹੈਰਾਨ ਹੋ ਗਿਆ ਕਬੀਰ ਜੀ, ਕਹਿ ਰਹੇ ਨੇ ਕਿ ਚਰਨ ਕਮਲ ਕੀ ਮੌਜ ਮੈਂ ਰਹੂ ਅੰਤ ਅਰ ਆਦ, ਤੇ ਪੁੱਛੀਏ ਜਿੱਥੇ ਤੁਸੀਂ ਰਹਿੰਦੇ ਹੋ ਉਹਦੇ ਬਾਰੇ ਫਿਰ ਖੁਲਾਸਾ ਕਰਕੇ ਦੱਸੋ ਵੀ ਉਹ ਥਾਂ ਕੀ ਹੋ ਜਾਈਏ, ਆਖਿਰ ਤੁਸੀਂ ਰਹਿੰਦੇ ਹੋ ਉੱਥੇ, ਤੁਹਾਡਾ ਅਨੁਭਵ ਹੈ ਉਹ ਥਾਂ ਕੀ ਹੋ ਜਾਈਏ। ਤੇ ਕਬੀਰ ਸਾਹਿਬ ਨੇ ਉੱਤੇ ਸ਼ਬਦ ਵਰਤੇ, ਕਹਿਣ ਲੱਗੇ ਕਬੀਰ ਚਰਨ ਕਮਲ ਕੀ ਮੌਜ ਕੋ ਕਹੋ ਕੈਸੇ ਅਨੁਮਾਨ, ਕਹਿਦੇ ਕੋ ਸੋਭਾ ਨਹੀਂ ਦੇਖਾ ਹੀ। ਪ੍ਰਵਾਨ ਰਹਿੰਦੇ ਚਰਨ ਕਮਲ ਦੀ ਮੌਜ ਵਿੱਚ ਨੇ, ਪਰ ਕਹਿੰਦੇ ਨੇ ਮੈਂ ਰਹਿ ਸਕਦਾ ਪਰ ਬਿਆਨ ਨਹੀਂ ਕਰ ਸਕਦਾ। ਜਦੋਂ ਗੁਰੂ ਨਾਨਕ ਸਾਹਿਬ ਦੇ ਬਚਨ ਆ ਪੜ੍ਹਦੇ ਹੋ, ਆ ਜਪਜੀ ਸਾਹਿਬ ਦੀ ਬਾਣੀ, ਅਖੀਰ ਤੇ ਸਾਹਿਬ ਨੇ ਸ਼ਬਦ ਵਰਤੇ ਨੇ ਕਿ ਸੱਚ ਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ, ਤਿੱਥੈ ਖੰਡ ਮੰਡਲ ਵਰ ਭੰਡ, ਜੇ ਕੋ ਕਥੈ ਤਾਂ ਅੰਤ ਨਾ ਅੰਤ, ਤਿੱਥੈ ਲੋ ਲੋ ਆਕਾਰ, ਜਿਵ ਜਿਵ ਹੁਕਮ ਤਿਵੈ ਤਿਵਕਾਰ, ਵੇਖੈ ਰੱਬ ਵਿੰਦੈ ਵੇਖੈ ਦਰ ਤੇ ਸੰਭਾਲਦਾ ਪਿਆ ਵਿਗਸੈ। ਦੇਖੋ ਸਾਨੂੰ ਪਰਿਵਾਰ ਸੰਭਾਲਣਾ ਪਏ ਤੇ ਕਲਪ ਜਾਂਦੇ ਹਾਂ ਕਿ ਜੰਜਾਲ ਗਲ ਪੈ ਗਏ। ਬਾਬਾ ਨਾਨਕ ਜੀ ਕਹਿੰਦੇ ਨੇ ਜਦੋਂ ਸੰਭਾਲਦਾ ਤੇ ਨਾਲੇ ਖੁਸ਼ ਹੁੰਦਾ। ਵੇਖੈ ਵਿਗਸੈ ਕਰ ਵਿਚਾਰ, ਤੇ ਮਹਾਰਾਜ ਫਿਰ ਦੱਸੋ ਖਾ ਸੱਚ ਖੰਡ ਦੇ ਨਜ਼ਾਰੇ। ਅਖੀਰ ਤੇ ਬਾਬਾ ਜੀ ਦੀ ਜ਼ਬਾਨ ਨੇ ਵੀ ਕਹਿ ਦਿੱਤਾ ਨਾਨਕ ਕਥਨਾ ਕਰੜਾ ਸਾਰ ਸਾਰ ਦਰ ਤੇ ਲੋਹਿਆ। ਕਹਿੰਦੇ ਨੇ ਜੇ ਸੱਚ ਪੁੱਛੇ ਉਸ ਘਰ ਦੀ ਗੱਲ ਕਰਨੀ ਇਸ ਤਰ੍ਹਾਂ ਜਿਵੇਂ ਦੰਦਾਂ ਦੇ ਨਾਲ ਲੋਹੇ ਨੂੰ ਚਬਾਉਣਾ ਹੋਵੇ। ਤਵੱਜੋ ਦਿਓ ਜਿਹੜੀ ਅਰਜ਼ ਕਰਨੀ ਚਾਹੁੰਦ ਕਿ ਜਿਨ੍ਹਾਂ ਨੇ ਮਾਣਿਆ ਜਿਨ੍ਹਾਂ ਨੇ ਦੇਖਿਆ ਉਹ ਦੇਖਣ ਤੋਂ ਬਾਅਦ ਬਾਣੀ ਉਚਾਰ ਗਏ, ਪਰ ਨਾਲ ਇੱਕ ਗੱਲ ਬਾਣੀ ਵਿੱਚ ਇਸ਼ਾਰੇ ਵਜੋਂ ਕਹਿ ਗਏ ਕਿ ਜੋ ਕੁਝ ਤੈਨੂੰ ਕਹਿ ਚੱਲਿਆ ਇਹ ਸਭ ਕੁਝ ਨਹੀਂ, ਇਸ ਤੋਂ ਅੱਗੇ ਵੀ ਬਹੁਤ ਕੁਝ ਹੈ ਜੋ ਅਨੁਭਵ ਰਾਹੀਂ ਮਿਲਦਾ ਹੁੰਦਾ। ਇਹੀ ਕਾਰਨ ਕਿ ਕਬੀਰ ਸਾਹਿਬ ਦੇ ਜਦੋਂ 52 ਅੱਖਰੀ ਮੈਂ ਪੜ੍ਹੀ ਤੇ ਪਹਿਲਾ ਸ਼ਲੋਕ ਆਪ ਜੀ ਪੜ੍ਹਦੇ ਹੋ, 52 ਅੱਖਰ ਲੋਕ ਤਰੈ ਸਭ ਕੁਛ ਇੰਨੀ ਮਾਹੇ। ਦੇਖੋ ਉਹਨਾਂ ਨੇ 52 ਅੱਖਰਾਂ ਦੀ ਗਿਣਤੀ ਕੀਤੀ, ਕਹਿਣ ਲੱਗੇ ਤਿੰਨਾਂ ਲੋਕਾਂ ਵਿੱਚ ਜਿਤਨੀ ਵੀ ਗੱਲਬਾਤ ਆਪਾਂ ਕਰਨੀ ਆ ਉਹ ਅੱਖਰਾਂ ਵਿੱਚ ਕਰਨੀ, ਚਾਹੇ ਕੋਈ 35 ਅੱਖਰ ਬੋਲਦਾ, ਚਾਹੇ ਕੋਈ 26 ਅਲਫਾਬੇਟਾ ਅੱਖਰ ਬੋਲਦਾ, ਭਾਵੇਂ ਕੋਈ ਅਰਬੀ ਫਾਰਸੀ ਪੜ੍ਹਦਾ, ਆਖਰ ਉਹਦੀ ਭਾਸ਼ਾ ਦੇ ਅੱਖਰਾਂ ਰਾਹੀਂ ਉਹ ਗੱਲਬਾਤ ਕਰਦਾ। ਕਬੀਰ ਜੀ ਕਹਿੰਦੇ ਨੇ ਜਿਤਨੀ ਵੀ ਦੁਨੀਆ ਹੈ ਉਹ ਅੱਖਰਾਂ ਨਾਲ ਇੱਕ ਦੂਜੇ ਨਾਲ ਸ਼ਬਦਾਂ ਦਾ ਆਦਾਨ ਪ੍ਰਦਾਨ ਕਰਦੀ ਏ। ਤੇ ਕਹਿਣ ਲੱਗੇ ਦਾਤਾ ਜੀ ਅੱਖਰਾਂ ਨਾਲ ਤੇਰੀ ਬਾਣੀ ਰਚੀ ਗਈ। ਇਹਨੂੰ ਇਹ ਨਾ ਸਮਝੋ ਕਿ ਸ਼ਾਇਦ ਨਾਸਤਕ ਬਿਰਤੀ ਵਾਲੀ ਮੈਂ ਗੱਲ ਕਰ ਰਿਹਾ ਕਿ ਬਾਣੀ ਪ੍ਰਤੀ ਅਸ਼ਰਧ ਹੋ ਕੇ, ਨਹੀਂ, ਸੱਚਾਈ ਨੂੰ ਆਪਾਂ ਲੁਕਾਈਏ ਨਾ। ਅਨੁਭਵ ਜਿਹੜਾ ਉਹ ਅੱਖਰਾਂ ਵਿੱਚ ਕਿੰਨਾ ਕੁ ਬਿਆਨ ਕਰੋਗੇ। ਕਹਿਣ ਲੱਗੇ 52 ਅੱਖਰ ਲੋਕ ਤਰੇ ਸਭ ਕੁਛ ਇੰਨੀ ਮਾਹੇ, ਪਿਆਰਿਓ ਇਹ ਅੱਖਰ ਖਿਰ ਜਾਏਗੇ ਉਹ ਅੱਖਰ ਇਨਮੈ ਨਾ ਹੈ, ਇਹ ਅੱਖਰ ਬਿਣ ਸਕਦੇ ਨੇ ਪਰ ਉਹ ਅੱਖਰ ਜਿਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਉਹਨੂੰ ਇਹਨਾਂ ਅੱਖਰਾਂ ਵਿੱਚ ਕਿਵੇਂ ਆਪਾਂ ਮਿਥ ਲਵਾਂਗੇ। ਖੈਰ ਜਿਹੜੀ ਅਰਜ਼ ਕਰਨ ਲੱਗਾ ਅੱਜ ਸੀ ਵਿਸ਼ਾ ਕਿ ਜਿੰਨਾ ਨਾਮ ਜਪਿਆ ਤੇ ਇਸ ਸੰਬੰਧੀ ਮੈਂ ਯਤਨ ਕੀਤਾ ਕਿ ਜਿਤਨੀ ਬਾਣੀ ਭਗਤਾਂ ਦੀ ਅਸੀਂ ਪੜ੍ਹਨੇ ਹਾਂ ਉਹਨਾਂ ਭਗਤਾਂ ਦੇ ਜੀਵਨ ਦਾ ਅਨੁਭਵ ਕਿੰਨਾ ਕਿੰਨਾ ਨਾਮ ਜਪਿਆ ਤੇ ਜਿਨ੍ਹਾਂ ਦੇ ਆਪਾਂ ਰੋਜ਼ਾਨਾ ਅਰਦਾਸ ਵਿੱਚ ਧਿਆਨ ਧਰਨੇ। ਸਭ ਤੋਂ ਪਹਿਲੀ ਗੱਲ, ਗੁਰੂ ਸਾਹਿਬਾਨਾਂ ਨੇ ਨਾਮ ਜਪਿਆ। ਦੇਖੋ ਭਗਤ ਜਿੰਨੇ ਨੇ ਬਾਣੀ ਵਿੱਚ ਉਹਨਾਂ ਨੇ ਨਾਮ ਜਪਿਆ, ਸਿੱਖ ਜਿਹੜੇ ਜਿਨ੍ਹਾਂ ਦੀ ਬਾਣੀ ਭੱਟਾਂ ਦੀ ਦਰਜੇ ਉਹਨਾਂ ਨੇ ਨਾਮ ਜਪਿਆ, ਤੇ ਉਹਨਾਂ ਦੇ ਅਨੁਭਵ ਵਿੱਚੋਂ ਆਪ ਨਾਲ ਇਹ ਸ਼ਬਦ ਕਲੀਅਰ ਕਰਨਾ ਚਾਹੁੰਦਾ ਕਿ ਜਿਨ੍ਹਾਂ ਨਾਮ ਜਪਿਆ, ਪਹਿਲੀ ਗੱਲ ਕਿ ਨਾਮ ਜਪਣ ਵਾਲਾ ਉਹਦੇ ਲਈ ਮਾਲਕ ਦੇ ਘਰ ਵਿੱਚੋਂ ਸੱਦੇ ਪੈਂਦੇ ਨੇ। ਧਿਆਨ ਦਿਆ ਜੇ ਇੱਕ ਸੱਦੇ ਦਾ ਅਰਥ ਹੁੰਦਾ ਹੈ ਮੌਤ ਦਾ ਸੱਦਾ ਆਉਣਾ। ਸਵੇਰੇ ਭਾਈ ਸਾਹਿਬ ਹੋਰਾਂ ਜਦੋਂ ਕੀਰਤਨ ਸ਼ੁਰੂ ਕੀਤਾ ਨਾ, ਇੱਕ ਸ਼ਲੋਕ ਉਹਨਾਂ ਪੜ੍ਹਿਆ ਸੀ, ਸਾਜਨ ਤੇਰੇ ਚਰਨ ਕੀ ਖੋਏ ਰਹਾਂ ਸਦ ਧੂਰ, ਨਾਨਕ ਸ਼ਰਨ ਤੁਹਾਰੀਆ ਦੇਖੋ ਸਦਾ ਹਜ਼ੂਰ। ਆਪ ਬਾਣੀ ਪੜ੍ਹਨ ਵਾਲੇ ਬੈਠੇ ਹੋ, ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਹਜ਼ਾਰਾਂ ਦੀ ਤਾਦਾਦ ਵਿੱਚ ਨੇ, ਪਰ ਤਿੰਨ ਥਾਵਾਂ ਗੁਰੂ ਗ੍ਰੰਥ ਸਾਹਿਬ ਵਿੱਚ ਚੇਤੀਆਂ ਨੇ ਜਿਨ੍ਹਾਂ ਦਾ ਸਰਲੇਖ ਸ਼ਬਦ ਦਿੱਤਾ ਗਿਆ। ਹੁਣ ਆਪ ਪੜ੍ਹਦੇ ਹੋ ਗੌੜੀ ਮਹੱਲਾ ਪੰਜਵਾਂ, ਇਹ ਕਰਾਂਗੇ ਸ਼ਬਦ ਗੁਰੂ ਅਰਜਨ ਦੇਵ ਦਾ, ਪਰ ਉੱਤੇ ਲਿਖਿਆ ਤੇ ਨਹੀਂ ਵੀ ਸ਼ਬਦ ਗੁਰੂ ਅਰਜਨ ਦੇਵ ਦਾ, ਸਿਰਫ ਮਹੱਲਾ ਹੀ ਲਿਖਿਆ ਹੈ ਨਾ। ਪਰ ਤਿੰਨ ਥਾਵਾਂ ਐਸੀਆਂ ਨੇ ਜਿੱਥੇ ਨਾਲ ਲਿਖਿਆ ਸ਼ਬਦ, ਸ਼ਬਦ ਦਾ ਸਰਲੇਖ ਦੇ ਕੇ ਫਿਰ ਅੱਗੇ ਸ਼ਬਦ ਸ਼ੁਰੂ ਕਰਦੇ ਨੇ। ਉੱਥੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਜੋਤ ਪਹਿਲਾਂ ਆਉਂਦਾ ਸ਼ਲੋਕ ਮਾਰੂ ਰਾਗ ਸ਼ੁਰੂ ਇੱਥੋਂ ਹੁੰਦਾ ਕਿ ਸਾਜਨ ਤੇਰੇ ਚਰਨ ਕੀ, ਹੇ ਪਿਆਰੇ ਸੱਜਣ ਵਾਹਿਗੁਰੂ ਤੇਰੇ ਚਰਨਾਂ ਦੀ ਮੈਂ ਧੂੜ ਬਣੀ ਰਹਾਂ, ਸਾਜਨ ਤੇਰੇ ਚਰਨ ਕੀ, ਹੋਏ ਰਹੋ ਸਦ ਧੂਰ, ਨਾਨਕ ਸ਼ਰਨ ਤੁਹਾਰੀਆ ਪੇਖੋ ਸਦਾ ਖਜ਼ੂਰ। ਅੱਗੇ ਆਉਂਦਾ ਸ਼ਬਦ, ਦੇਖੋ ਇੱਥੇ ਹਾਸ਼ੀਏ ਬੰਦ ਨੇ ਆਪ ਮਾਰੂ ਰਾਗ ਦੇ ਦਰਸ਼ਨ ਕਰਿਓ ਜਾ ਕੇ ਸ਼ਬਦ, ਤੇ ਸ਼ਬਦ ਦੇ ਵਿੱਚ ਜਿਹੜੇ ਸਾਹਿਬ ਨੇ ਬਚਨ ਕਹਿ ਵੀ ਬਾਣੀ ਕਿਹਨਾਂ ਨੂੰ ਉਤਰਦੀ, ਰੱਬ ਦੇ ਘਰੋਂ ਸੱਦੇ ਕਿਹਨਾਂ ਨੂੰ ਪੈਂਦੇ ਨੇ। ਹੁਣ ਅਸੀਂ ਆਪ ਆਵਾਜ਼ਾਂ ਮਾਰ ਕੇ ਕਹਿੰਦੇ ਹਾਂ ਗੁਰੂ ਰੱਬ ਸਾਨੂੰ ਇਹ ਦਾਤ ਦੇ, ਤੇ ਮੇਰੇ ਗੁਰੂ ਨਾਨਕ ਸਾਹਿਬ ਦੀ ਜੋਤ ਕਹਿੰਦੀ ਜਿਹੜਾ ਨਾਮ ਜਪਦਾ ਰਾਬ ਰੱਬ ਉਹਨਾਂ ਨੂੰ ਸੱਦੇ ਦੇ ਕੇ ਕਹਿੰਦਾ ਆਹ ਦਾਤ ਤੂੰ ਲੈ ਜਾ। ਬੜਾ ਫਰਕ ਹੈ ਨਾ। ਸ਼ਬਦ ਆਰੰਭ ਹੁੰਦਾ ਕਿ ਪਿੱਛੋਂ ਰਾਤੀ ਸਦੜਾ ਨਾਮ ਖਸਮ ਕਰ ਲੇ, ਪਿੱਛੋਂ ਰਾਤੀ ਸਦੜਾ, ਕਹਿੰਦੇ ਨੇ ਜਿਹਨਾਂ ਨੂੰ ਪਿੱਛਲ ਰਾਤ ਮੇਰਾ ਮਾਲਕ ਆਵਾਜ਼ ਮਾਰ ਕੇ ਉਠਾ ਦੇਵੇ, ਜਿਹਨਾਂ ਨੂੰ ਆਪਣਾ ਸੱਦਾ ਦੇ ਕੇ ਆਵਾਜ਼ ਦੇ ਕੇ ਉਠਾਏ, ਪਿੱਛੋਂ ਰਾਤੀ ਸੱਦੜਾ ਨਾਮ ਖਸਮ ਕਰ ਲੇ, ਤੇ ਉਹਦੇ ਸੱਦੇ ਨੂੰ ਸੁਣ ਕੇ ਉੱਠ ਕੇ ਵਾਹਿਗੁਰੂ ਜੀ ਦੇ ਨਾਮ ਨੂੰ ਜਪਣ, ਨਾਮ ਖਸਮ ਕਰ ਲੇ, ਤੇ ਉਹਨਾਂ ਨੂੰ ਮਿਲਦਾ ਕੀ ਏ, ਖੇਮੇ ਰੱਥ ਸਰਾਇਚੇ। ਕਹਿਣ ਲੱਗੇ ਉਹਨਾਂ ਨੂੰ ਮਿਲਦਾ ਹੈ ਖੇਮੇ ਛਤਰ ਸਰਾਇਚੇ ਦਿਸਣ ਰੱਥ ਪੀੜੇ, ਉਹਨਾਂ ਲਈ ਕੀਮਤੀ ਕਨਾਤਾਂ, ਉਹਨਾਂ ਲਈ ਕੀਮਤੀ ਛਤਰ, ਉਹਨਾਂ ਲਈ ਕੀਮਤੀ ਰੱਥ ਪੀੜੇ ਦਰ ਤੇ ਤਿਆਰ ਬਰ ਤਿਆਰ ਕੀਤੇ ਨੇ, ਪਰ ਮਿਲਦੇ ਕਿਨੂੰ ਨੇ। ਸਾਹਿਬ ਕਹਿਣ ਲੱਗੇ ਜਿੰਨੀ ਤੇਰਾ ਨਾਮ ਧਿਆਇਆ ਤਿੰਨ ਕੋ ਸਦ ਮਿਲੇ, ਜਿੰਨਾ ਨਾਮ ਜਪਿਆ ਜਿੰਨੀ ਤੇਰਾ ਨਾਮ ਧਿਆਇਆ ਤਿੰਨ ਕੋ ਸਦ ਮਿਲੇ। ਇੱਥੇ ਸਦ ਦੇ ਦੱਦੇ ਨੂੰ ਸਿਹਾਰੀ ਗਏ, ਇਹਦੇ ਅਰਥ ਕਰਾਂਗੇ ਸਦ ਕੇ, ਕਹਿੰਦੇ ਨੇ ਵਾਹਿਗੁਰੂ ਜੀ ਜਿਨ੍ਹਾਂ ਨੇ ਤੇਰੇ ਨਾਮ ਨੂੰ ਧਿਆਇਆ ਉਹਨਾਂ ਨੂੰ ਬੋਲਣ ਦੀ ਲੋੜ ਨਹੀਂ, ਅਸਲ ਵਿੱਚ ਤੂੰ ਆਪ ਸੱਦ ਕੇ ਆਵਾਜ਼ ਮਾਰ ਕੇ ਉਹਨਾਂ ਦੀ ਝੋਲੀ ਵਿੱਚ ਦਾਤ ਪਾ ਦੇ ਨੇ, ਜਿਹੜੇ ਤੇਰੇ ਨਾਮ ਨੂੰ ਜਪਦੇ ਨੇ ਤੇਰੇ ਨਾਮ ਨੂੰ ਧਿਆਉਂਦੇ ਨੇ, ਕਿਉਂਕਿ ਗੁਰਮਤ ਵਿੱਚ ਨਾਮ ਦੇ ਜਾਪ ਨੂੰ ਸਭ ਤੋਂ ਉੱਚੇ ਰੱਖੇ। ਕੱਲ ਵੀ ਇਹ ਵਿਚਾਰ ਚੱਲੀ ਸੀ ਤੇ ਵਿਸ਼ਾ ਅੱਜ ਵੀ ਉਹ ਅੱਗੇ ਪਿਆ ਤੁਰਦਾ। ਫਿਰ ਇੱਕ ਸਵਾਲ ਉੱਠਦਾ ਕਿ ਜਿਹੜੀ ਬਾਕੀ ਦੁਨੀਆ ਤੁਸੀਂ ਅਰਦਾਸ ਵੀ ਜਿੰਨਾ ਨਾਮ ਜਪਿਆ ਉਹਨਾਂ ਦਾ ਧਿਆਨ ਧਰਦੇ ਹੋ, ਕਿ ਦੂਜਿਆਂ ਵਿੱਚ ਰੱਬ ਨਹੀਂ ਵੱਸਦਾ, ਉਹਨਾਂ ਦਾ ਧਿਆਨ ਕਿਉਂ ਨਹੀਂ? ਇਹ ਕੋਈ ਉਹਨਾਂ ਤੋਂ ਉਚੇਤ ਨੇ? ਤੇ ਅੱਜ ਵੀ ਅਸੀਂ ਜਦੋਂ ਗੱਲ ਕਰਨੇ ਹਾਂ ਕਿਤੇ ਨਾਮ ਜਪਣ ਵਾਲੇ ਦਾ ਸਤਿਕਾਰ ਹੋਵੇ ਤੇ ਕਈ ਵਾਰੀ ਰੁੱਖੇ ਮਨ ਕਹਿੰਦੇ ਨੇ ਇਹ ਕਿਉਂ, ਗੱਲ ਤਾਂ ਸ਼ਬਦ ਹੀ ਹੈ ਨਾ, ਇਹਨਾਂ ਲੋਕਾਂ ਦਾ ਸਤਿਕਾਰ ਕਿਉਂ? ਗੁਰਮੁਖੋ ਆਪ ਬਾਣੀ ਪੜਨ ਵਾਲੇ ਬੈਠੇ ਹੋ, ਮੈਂ ਸਿਰਫ ਇੱਕ ਉਦਾਹਰਨ ਦੇਣੀ ਚਾਹੁੰਦਾ ਹਾਂ। ਆਪਾਂ ਲੋਹਾ ਖਰੀਦਨੇ ਆ, ਕੱਚੇ ਲੋਹੇ ਨੂੰ ਖਰੀਦ ਕੇ ਲਿਆਓ, ਸਿਰਫ ਉਦਾਹਰਨ ਹੈ, 20 ਰੁਪਈਏ 30 ਰੁਪਈਏ, ਮੰਨ ਲਓ 400-500 ਰੁਪਈਏ ਮਨ ਆਵੇ, ਇਹ ਨਹੀਂ ਕਿ ਮੈਂ ਕੋਈ ਰੇਟ ਫਿਕਸ ਕਰ ਰਿਹਾ, ਸਿਰਫ ਉਦਾਹਰਨ ਹੈ। ਇੱਕ ਲੋਹਾ 400 ਰੁਪਈਏ ਮਨ ਆਇਆ ਤੇ ਉਹਨੂੰ ਪਰਤ ਕੇ ਢਾਲਿਆ ਗਿਆ, ਢਾਲਣ ਤੋਂ ਬਾਅਦ ਉਹਦੇ ਚੋਂ ਕੀਮਤੀ ਪੁਰਜ਼ਾ ਤਿਆਰ ਕੀਤਾ ਗੱਡੀ ਲਈ, ਕਿਸੇ ਇੰਜਨ ਲਈ, ਜਿਹੜਾ ਕਿਸੇ ਫੈਕਟਰੀ ਵਿੱਚ ਕੰਮ ਕਰਦੀ ਕੋਈ ਮਸ਼ੀਨ ਵਿੱਚ ਕੰਮ ਆਉਣਾ। ਇੱਕ ਪਾਸੇ 400 ਰੁਪਈਏ ਮਨ ਲੋਹਾ ਹੈ, ਪਰ ਜਦੋਂ ਉਹ ਪੁਰਜ਼ਾ ਢਲ ਕੇ, ਜਦੋਂ ਉਹ ਪੁਰਜ਼ਾ ਗਰਮ ਹੋ ਕੇ ਖਰਾਬ ਤੇ ਚੜ ਕੇ ਤਿਆਰ ਹੁੰਦਾ ਤੇ ਉਸ ਛਟਾਕੀ ਕੋ ਮੈਂ ਕਹਿੰਦਾ ਕਿ 100 ਕੁ ਗ੍ਰਾਮ ਦਾ ਭਾਰ, ਤੇ ਉਸ ਪੁਰਜ਼ੇ ਦੀ ਕੀਮਤ ਹੀ ਕਈ ਵਾਰੀ 2000 ਹੋ ਜਾਂਦੀ। ਹੁਣ ਕੱਚਾ ਲੋਹਾ 400 ਰੁਪਈਏ ਮਣ ਤੇ ਉਹਦੇ ਬਰਾਬਰ ਇੱਕ ਨਿੱਕਾ ਜਿਹਾ ਲੋਹਾ ਵੇਟ ਵਿੱਚ ਉਹਦਾ ਕਿੰਨਾ ਕੁ ਭਾਰ ਹੈ, ਤੇ ਗੁਰਮੁਖੋ ਉਸ ਨਿੱਕੇ ਜਿਹੇ ਲੋਹੇ ਦੀ ਕੀਮਤ, ਉਸ ਪੁਰਜ਼ੇ ਦੀ ਕੀਮਤ 1000 ਰੁਪਈਆ। ਇੱਕ ਗੱਲ ਸਮਝ ਨਹੀਂ ਪੈਗੀ, ਖੈਣ ਤਾਂ ਦੋਹੀ ਲੋਹੇ ਪਰ ਇੱਕ ਘਾਲਣਾ ਕਰਕੇ ਕੁਝ ਬਣ ਗਿਆ, ਦੂਜਾ ਉਸੇ ਤਰ੍ਹਾਂ ਨਿਕੰਮੇ ਦਾ ਨਿਕੰਮਾ ਹੀ ਰਿਹਾ। ਸ਼ਬਦ ਵਰਤੇ ਨੇ, ਜਿਨ੍ਹਾਂ ਨੇ ਕਮਾਈ ਕੀਤੀ ਹੈ ਉਹ ਮਾਨੋ ਇੱਕ ਉਸ ਲੋਹੇ ਦੀ ਤਰ੍ਹਾਂ ਨੇ। ਗੁਰਮੁਖੋ ਜਿਨ੍ਹਾਂ ਨੇ ਆਪਣੇ ਆਪ ਨੂੰ ਕਸਵੱਟੀ ਤੇ ਲਾ ਕੇ ਪਹਿਲਾਂ ਢਾਲਿਆ, ਗੁਰੂ ਦੀ ਕਿਰਪਾ ਨਾਲ ਜਿਨ੍ਹਾਂ ਦੇ ਜੀਵਨ ਦੀ ਘਾਟ ਘੜੀ ਗਈ ਉਹਨਾਂ ਦੀ ਰੱਬ ਦੀ ਦਰਗਾਹ ਵਿੱਚ ਵੀ ਕੀਮਤ ਪੈਂਦੀ। ਦੂਸਰੀ ਉਦਾਹਰਨ, ਬਾਬਾ ਨਾਨਕ ਜੀ ਨੇ ਦਿੱਲੀ ਗਏ ਨੇ ਤੇ ਆਪ ਇੱਕ ਗੁਰਦੁਆਰੇ ਦੇ ਦਰਸ਼ਨ ਕਰਦੇ ਹੋ ਜਾਂਦਿਆਂ ਮਜਨੂੰ ਦਾ ਟਿੱਲਾ। ਹਜ਼ੂਰ ਦਾ ਇੱਥੇ ਇਤਿਹਾਸ ਬੜਾ ਸੋਹਣਾ ਕਿ ਮਰੇ ਹੋਏ ਹਾਥੀ ਨੂੰ ਜੀ ਦਾਨ ਦਿੱਤਾ, ਉਹਨੂੰ ਜਿੰਦਾ ਕੀਤਾ ਸੀ ਉੱਥੇ, ਤੇ ਇਹ ਇਤਿਹਾਸ ਪੜ੍ਹਦੇ ਸੁਣਦੇ ਵੀ ਉੱਥੇ ਇੱਕ ਵਾਰਤਾਲਾਪ ਚੱਲਿਆ ਸੀ ਕਿ ਹਜ਼ੂਰ ਨੂੰ ਪੁੱਛਦੇ ਨੇ ਵੀ ਰੱਬ ਦੇ ਫਕੀਰਾਂ ਦੀ ਪਹੁੰਚ ਰੱਬ ਤਾਕੇ ਤੇ ਰੱਬ ਇਹਨਾਂ ਦੀ ਮੋੜਦਾ ਕਿਉਂ ਨਹੀਂ? ਸਤਿਗੁਰੂ ਨੇ ਉਦਾਹਰਨ ਬੜੀ ਸੋਹਣੀ ਦਿੱਤੀ। ਕਹਿਣ ਲੱਗੇ ਅੱਗ ਜਦੋਂ ਬਲਦੀ ਏ, ਕੋਲੇ ਤਪਦੇ ਨੇ, ਲਾਲ ਸੁਰਖ ਨੇ, ਉਹਦੇ ਵਿੱਚ ਲੋਹੇ ਨੂੰ ਰੱਖੀਏ ਤੇ ਲੋਹਾ ਵੀ ਲਾਲ ਅੱਗ ਦੀ ਤਰ੍ਹਾਂ ਹੋ ਜਾਂਦਾ। ਪਰ ਕਹਿੰਦੇ ਨੇ ਕਦੀ ਧਿਆਨ ਰੱਖੀ, ਬਲਦੇ ਕੋਈ ਲੋਹੇ ਨੂੰ ਆਪਣੇ ਹੱਥ ਦੀ ਤਲੀ ਤੇ ਰੱਖੇ, ਉਹ ਲੋਹੇ ਤਾਂ ਹੱਥ ਦੀ ਤਲੀ ਤੇ ਲੋਹਾ ਰੱਖਣ ਦੀ ਦੇਰ ਏ ਕਿ ਤੇਰੇ ਹੱਥ ਦੀ ਚਮੜੀ ਨੂੰ ਪੱਟ ਕੇ ਲੈ ਜਾਏਗਾ। ਪਰ ਜਿਸ ਅੱਗ ਵਿੱਚ ਲੋਹਾ ਗਰਮ ਹੋਇਆ, ਉਸ ਅੱਗ ਦੇ ਕੋਲੇ ਨੂੰ ਰੱਖ ਕੇ ਦੇਖੀ, 2 ਮਿੰਟ ਕੋਲਾ ਤਾਂ ਹੱਥ ਤੇ ਰੱਖਿਆ ਜਾ ਸਕਦਾ ਪਰ ਲੋਹਾ ਨਹੀਂ। ਜਿਹਦੇ ਵਿੱਚ ਉਹ ਤਪਿਆ ਉਹ ਤਾਂ ਸ਼ਾਇਦ ਹੱਥ ਨੂੰ ਸਨਾ ਸਾੜੇ, ਪਰ ਜਿਹੜਾ ਤਪ ਕੇ ਲਾਲ ਹੋ ਗਿਆ ਸੱਜਣਾ, ਉਹਦੇ ਕੋਲ ਇੰਨੀ ਕੁ ਤਾਕਤ ਏ, ਇੱਕ ਖਿੰਨ ਟੱਚ ਕਰੇ ਚਮੜੀ ਨਾਲ ਹੀ ਪੱਟ ਕੇ ਲੈ ਜਾਂ। ਕਹਿੰਦੇ ਨੇ ਬਸ ਇਹੀ ਰੱਬ ਦੇ ਪਿਆਰੇ ਦੀ ਖੇਡ ਹੀ। ਮੈਂ ਅੱਗੇ ਤੁਰਨਾ ਚਾਹੁੰਦਾ, ਜਿਨ੍ਹਾਂ ਨਾਮ ਜਪਿਆ ਇਹ ਰੱਬ ਦੇ ਪਿਆਰਿਆਂ ਦੀ ਖੇਡ ਹੀ ਕਿ ਜਿਸ ਸਾਈਂ ਦੇ ਨਾਮ ਵਿੱਚ ਜੁੜ ਜੁੜ ਕੇ ਨਾਮੀ ਨਾਲ ਅਭੇਦ ਹੋ ਗਏ ਨੇ, ਸੱਚ ਜਾਣੀ ਰੱਬ ਦੀ ਕੀਤੀ ਹੋਈ ਤਾਂ ਕਈ ਵਾਰੀ ਉਹ ਪਲਟਾ ਸਕਦੇ ਨੇ, ਪਰ ਜਿਹੜਾ ਜਪ ਜਪ ਕੇ ਉਹਦੇ ਨਾਲ ਮਿਲ ਗਿਆ, ਜਿੱਦਣ ਉਹ ਬੋਲਦਾ ਉਹਦੇ ਕਹੇ ਕੋਈ ਸ਼ਬਦ ਨੂੰ ਰੱਬ ਵੀ ਕਦੀ ਨਹੀਂ ਪਲਟਾਉਂਦਾ। ਸਾਹਿਬ ਨੇ ਕਿਹਾ ਵੀ ਜਿੰਨਾ ਨਾਮ ਜਪਿਆ ਦੇਖੋ ਕਿੰਨਾ ਕਿੰਨਾ ਨੇ ਜਪਿਆ। ਪਹਿਲੀ ਗੱਲ, ਅੱਜ ਮੈਂ ਕੁਝ ਬੇਨਤੀਆਂ ਕਰਨੀਆਂ ਚਾਹੁੰਦਾ ਕਿ ਅਸੀਂ ਕਈ ਵਾਰੀ ਇਤਿਹਾਸ ਦੀਆਂ ਮਨੋਕਲਪਿਤ ਗੱਲਾਂ ਨੂੰ ਲੈ ਕੇ ਕੇਵਲ ਉਹਨਾਂ ਤੇ ਮੱਖੀ ਮਾਰੀ ਜਾਂਦੇ ਹਾਂ, ਫਲਾਣੇ ਨੇ ਰੱਬ ਇਸ ਤਰ੍ਹਾਂ ਮਿਲਿਆ, ਪਰ ਸਾਡੇ ਕੋਲ ਸ਼ਬਦ ਤੋਂ ਵੱਡੀ ਹੋਰ ਕੋਈ ਟੇਕ ਨਹੀਂ। ਆਓ ਦਰਸ਼ਨ ਕਰੋ ਭਗਤਾਂ ਦੇ। ਸਭ ਤੋਂ ਪਹਿਲੀ ਗੱਲ ਅਰਦਾਸ ਵਿੱਚ ਸਿੱਖਾਂ, ਤੂੰ ਆਦ ਕਾਲ ਤੋਂ ਲੈ ਕੇ ਹੁਣ ਤੱਕ, ਇਹ ਨਹੀਂ ਕਿ ਕੇਵਲ ਗੁਰੂ ਸਾਹਿਬਾਨਾਂ ਤੱਕ, ਜਿਸ ਡੇਟ ਵਿੱਚ ਤੂੰ ਅਰਦਾਸ ਪਿਆ ਕਰਨਾ, ਜਿਸ ਦਿਨ ਦੀ ਰੱਬ ਦੀ ਭਗਤੀ ਕਰਨ ਵਾਲੇ ਭਗਤ ਪੈਦਾ ਹੋਏ, ਉਸ ਦਿਨ ਤੋਂ ਲੈ ਕੇ ਅਰਦਾਸ ਕਰਦੀ ਘੜੀ ਤੱਕ ਜਿੰਨੇ ਵੀ ਰੱਬ ਦੇ ਭਗਤ ਹੋਏ ਨੇ, ਤੂੰ ਇੱਕੋ ਫਿਕਰੇ ਵਿੱਚ ਸਾਰਿਆਂ ਨੂੰ ਚੇਤੇ ਕਰ ਜਾ। ਜਿੰਨਾ ਨਾਮ ਜਪਿਆ, ਆਪਾਂ ਉਦਾਹਰਨਾਂ ਲਈਏ ਕਬੀਰ ਜੀ ਦੀ ਬਾਣੀ ਵਿੱਚੋਂ, ਨਾਮਦੇਵ ਜੀ ਦੀ ਬਾਣੀ ਵਿੱਚੋਂ। ਮੈਂ ਹੈਰਾਨ ਹੋਇਆ ਕਿ ਬਾਬਾ ਫਰੀਦ ਨਮਾਜ਼ ਦੀ ਗੱਲ ਕਰਦੇ ਨੇ, ਪਰ 2 ਥਾਵਾਂ ਤੇ ਉਹਨਾਂ ਨੇ ਬੜੀ ਡੱਟ ਕੇ ਨਾਮ ਦੀ ਗੱਲ ਕੀਤੀ ਕਿ ਨਾਮ ਤੋਂ ਬਿਨਾਂ ਪਾਰ ਉਤਾਰਾ ਨਹੀਂ। ਭਗਤ ਭੀਖਣ ਜੀ, ਭਗਤ ਜੈ ਦੇਵ ਜੀ, ਭਗਤ ਬੇਣੀ ਜੀ, ਭਗਤ ਸਦਨਾ ਜੀ, ਭਗਤ ਧੰਨਾ ਜੀ, ਬਾਣੀ ਵਿੱਚੋਂ ਪ੍ਰਮਾਣ ਲਏ ਨੇ ਕਿ ਜਿਨ੍ਹਾਂ ਨੇ ਨਾਮ ਜਪਿਆ, ਜਪਣ ਤੋਂ ਬਾਅਦ ਕਹਿ ਗਏ ਅਸੀਂ ਜਪ ਕੇ ਪਾਇਆ ਤੇ ਤੂੰ ਵੀ ਪਾ ਸਕਣੇ। ਪਰ ਹੈਰਾਨਗੀ ਦੀ ਗੱਲ ਕਿ ਅਸੀਂ ਇੱਧਰ ਤੁਰਨ ਤੋਂ ਕੰਨੀ ਕਤਰਾਨੇ ਹਾਂ। ਭਾਈ ਸਾਹਿਬ ਭਾਈ ਸ਼ੇਰ ਸਿੰਘ ਜੀ ਕਸ਼ਮੀਰ ਵਾਲੇ ਹੋਏ ਨੇ। ਜੇ ਕਿਸੇ ਨੇ ਪਰਮਾਰਥ ਨੂੰ ਕਮਾਉਣ ਦੀ ਕੋਈ ਪੁਸਤਕ ਪੜ੍ਹਨੀ ਹੋਵੇ, ਸਾਰੇ ਵਿਦਵਾਨ ਮੁਬਾਰਕ ਨੇ, ਕੁਝ ਸਿੱਖੀ ਵਿੱਚ ਵਿਦਵਾਨ ਐਸੇ ਹੋਏ ਨੇ ਜਿਨ੍ਹਾਂ ਨੇ ਗੁਰਬਾਣੀ ਦੀ ਸਾਹਿਤਕ ਪੱਖੋਂ ਬੜੀ ਸੇਵਾ ਕੀਤੀ, ਜਿਨ੍ਹਾਂ ਨੇ ਗੁਰਬਾਣੀ ਸੰਬੰਧੀ ਵਿਆਖਿਆ ਬੜੀ ਸੋਹਣੀ ਕੀਤੀ। ਕੁਝ ਐਸੇ ਵਿਦਵਾਨ ਨੇ ਕਿ ਜਿਨ੍ਹਾਂ ਨੇ ਵਿਆਖਿਆ ਤਾਂ ਕੀਤੀ, ਉਹ ਅਨੁਭਵ ਵਿੱਚ ਵੀ ਡੁੱਬੇ ਨੇ। ਉਹਨਾਂ ਵਿੱਚੋਂ ਅਸੀਂ ਕਦੀ ਨਹੀਂ ਭੁੱਲਾਂਗੇ ਭਾਈ ਸਾਹਿਬ ਭਾਈ ਗੁਰਦਾਸ ਨੂੰ, ਪਹਿਲੇ ਵਿਦਵਾਨ ਨੇ ਜਿਹੜੇ ਅਨੁਭਵ ਵਿੱਚ ਉਤਰੇ ਨੇ। ਉਸ ਤੋਂ ਬਾਅਦ ਭਾਈ ਸਾਹਿਬ ਭਾਈ ਨੰਦ ਲਾਲ ਜੀ, ਉਸ ਤੋਂ ਅੱਗੇ ਆਪਾਂ ਚੱਲਦੇ ਹਾਂ ਭਾਈ ਸਾਹਿਬ ਭਾਈ ਵੀਰ ਸਿੰਘ ਜੀ, ਪ੍ਰੋਫੈਸਰ ਪੂਰਨ ਸਿੰਘ ਜੀ, ਭਾਈ ਸਾਹਿਬ ਭਾਈ ਸ਼ੇਰ ਸਿੰਘ ਜੀ ਕਸ਼ਮੀਰ ਵਾਲੇ। ਉਹਨਾਂ ਨੇ ਕਿਤਾਬ ਲਿਖੀ ਸੀ ਆਤਮ ਦਰਸ਼ਨ, ਉਹਦੇ ਵਿੱਚ ਉਹਨਾਂ ਗੱਲ ਬੜੀ ਸੋਹਣੀ ਕਹੀ ਹੈ। ਕਹਿੰਦੇ ਨੇ ਕਿ ਇਸ ਨਾਮ ਦਾ ਪੱਲਾ ਕਦੀ ਨਾ ਛੱਡੀ, ਤੇ ਉਹ ਕਹਿੰਦੇ ਨੇ ਕਈ ਵਾਰੀ ਸਾਡੇ ਕਾਲੇ ਮਨ ਕਹਿੰਦੇ ਨੇ ਕਿ ਸਾਰੀ ਜ਼ਿੰਦਗੀ ਨਾਮ ਨਾਮ ਦੀ ਗੱਲ ਕਰਦੇ ਹੋ, ਕੁਝ ਹੋਰ ਵੀ ਸੁਣਾਓ। ਉਹਨਾਂ ਇੱਕ ਗੱਲ ਕਹੀ, ਉਹ ਪੜ੍ਹੇ ਲਿਖੇ ਸੱਜਣਾ, ਜਿਸ ਦਿਨ ਤੂੰ ਕਲਾਸ ਵਿੱਚ ਪੜ੍ਹਨ ਬੈਠਾ, ਉਸ ਦਿਨ ਤੈਨੂੰ ਅਲਫਾ ਬੈਠਾ ਜਦੋਂ ਏ ਬੀ ਸੀ ਸੁਣਾਈ ਗਈ, ਸਿਖਾਈ ਗਈ, ਇਹ 26 ਅੱਖਰ ਨੀ ਮਰਦੇ ਦਮ ਤੱਕ, ਜਦੋਂ ਤੂੰ ਵਿਦਿਆ ਪੜ੍ਹਨੀ ਹੈ ਇਹਨਾਂ ਅੱਖਰਾਂ ਨੇ ਤੇਰੇ ਨਾਲ ਰਹਿਣਾ, ਕੋਈ ਪਿੱਛੇ ਲੱਗ ਜਾਏਗਾ, ਕੋਈ ਅੱਗੇ ਲੱਗ ਜਾਏਗਾ, ਸ਼ਬਦ ਇਹਨਾਂ ਅੱਖਰਾਂ ਵਿੱਚੋਂ ਜਨਮਨੇ। ਜੇ ਤੂੰ ਗੁਰਮੁਖੀ ਪੜ੍ਹਨਾ, ਪੰਜਾਬੀ ਭਾਸ਼ਾ ਪੜ੍ਹਨਾ ਗੁਰਮੁਖੀ ਲਿਪੀ ਵਿੱਚ, ਇਹਨਾਂ 35 ਅੱਖਰਾਂ ਨੇ ਅੱਗੇ ਪਿੱਛੇ ਹੋਣਾ ਹੀ। ਪਰ ਜੇ ਤੂੰ ਗਿਆਨ ਦੀ ਮੰਜ਼ਿਲ ਤੇ ਪਹੁੰਚਣਾ, ਇਹ ਕਹਿ ਵੀ ਜਿਹੜੀ ਮੈਂ ਪਹਿਲੀ ਜਮਾਤ ਵਿੱਚ ਏ ਬੀ ਸੀ ਪੜ੍ਹੀਏ ਉਹਨੂੰ ਮੈਂ ਛੱਡ ਦੇਣਾ, ਸੱਜਣਾ ਦੁਨੀਆਂ ਭਰ ਦਾ ਗਿਆਨ ਤੈਨੂੰ ਮਿਲੇਗਾ, ਪਰ ਇਹਨਾਂ ਸ਼ਬਦਾਂ ਨੂੰ ਛੱਡ ਕੇ ਨਹੀਂ। ਜਦੋਂ ਤੈਨੂੰ ਵਾਹਿਗੁਰੂ ਗੁਰਮੰਤਰ ਦਿੱਤਾ ਗਿਆ, ਨਾਮ ਦਿੱਤਾ ਗਿਆ, ਇਹ ਸੋਚੇ ਮੈਨੂੰ ਇਹਨੂੰ ਛੱਡ ਕੇ ਕੁਝ ਪ੍ਰਾਪਤੀ ਹੋ ਜਾਏ, ਤੇ ਸਾਹਿਬ ਕਹਿੰਦੇ ਨੇ ਬਿਲਕੁਲ ਨਹੀਂ। ਆਓ ਦਰਸ਼ਨ ਕਰੀਏ ਜਿਨ੍ਹਾਂ ਨੇ ਨਾਮ ਜਪਿਆ। ਸਭ ਤੋਂ ਪਹਿਲਾਂ ਦਰਸ਼ਨ ਕਰੋ ਮੇਰੇ ਬਾਬੇ ਨਾਨਕ ਦੇ, ਜਿਨ੍ਹੇ ਸਭ ਤੋਂ ਜ਼ਿਆਦਾ ਨਾਮ ਜਪਿਆ। ਤੇ ਸ਼ਬਦ ਕਹਿਣੇ ਪਏ ਸਤਿਗੁਰ ਨਾਨਕ ਭਗਤ ਕਰੀ ਇੱਕ ਮਨ। ਜਿਨ੍ਹਾਂ ਨਾਮ ਜਪਿਆ ਮੈਂ ਉਹਨੂੰ ਵਿਸ਼ੇ ਵੱਲ ਚੱਲਣ ਲੱਗਾ, ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਸਤਿਗੁਰ ਨਾਨਕ ਭਗਤ ਕਰੀ ਇੱਕ ਮਨ, ਤਨ ਮਨ ਧਨ ਗੋਬਿੰਦ ਦਿਓ। ਜਿਹਨੇ ਆਪਣਾ ਤਨ ਮਨ ਤੇ ਧਨ ਰੱਬ ਨੂੰ ਦੇ ਦਿੱਤਾ, ਕਿੰਨੀ ਕੁ ਤਪੱਸਿਆ ਕੀਤੀ, ਕਿੰਨੀ ਕੁ ਭਗਤੀ ਕੀਤੀ, ਧਨ ਧਨ ਗੁਰੂ, ਜਿੰਨੀ ਨਾਮ ਆਰਾਧਿਆ, ਜਿੰਨਾ ਨਾਮ ਜਪਿਆ, ਧਨ ਧਨ ਗੁਰੂ, ਜਿੰਨੀ ਨਾਮ ਆਰਾਧਿਆ, ਆਪ ਤਰਿਆ, ਜਿੰਨੀ ਡਿੱਠਾ, ਤਿੰਨਾਂ ਲੈ ਛਡਾਏ। ਗੁਰੂ ਅੰਗਦ ਸਾਹਿਬ ਨੂੰ ਪੁੱਛੋ ਜਿੰਨਾ ਨਾਮ ਜਪਿਆ ਤੇ ਸੱਤਾ ਬਲਵੰਡ ਕਿੰਨੇ ਖੋਵੈ, ਸਿਫਤ ਖਸਮ ਦੀ, ਤੇਰੇ ਘਰ ਵਿੱਚ ਸਿਫਤ ਹੁੰਦੀ ਏ ਕੇਵਲ ਇੱਕ ਕਰਤਾ ਪੁਰਖ ਵਾਹਿਗੁਰੂ ਦੇ ਨਾਮ ਦੀ। ਗੁਰਮੁਖੋ ਥੋੜੀ ਜੀ ਇਕਾਗਰਤਾ ਬਣਾਇਆ ਜੇ, ਖੋਵੈ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਝੱਟੀਐ, ਇੰਨੀ ਤਪੱਸਿਆ ਕੀਤੀ ਦਾਤਾ, ਤੈਨੂੰ ਦੇਖ ਕੇ ਤੁਦ ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ ਜਿੰਨਾ ਨਾਮ ਜਪਿਆ। ਆਓ ਗੁਰੂ ਅਮਰਦਾਸ ਦੇ ਦਰਸ਼ਨ ਕਰੋ ਕਿੰਨਾ ਕੁ ਜਪਿਆ। ਭੱਟ ਕਹਿੰਦੇ ਨੇ ਉਹਨੂੰ ਤਾਂ ਸੁਪਨਾ ਵੀ ਨਾਮ ਦਾ ਹੀ ਆਉਂਦਾ ਸੀ। ਗੁਰੂ ਨਾਨਕ ਦੇ ਬੋਲਾਂ ਵਿੱਚ, ਗੁਰੂ ਅਮਰਦਾਸ ਦੇ ਬੋਲਾਂ ਵਿੱਚ ਵੀ ਨਾਮ ਸੀ। ਕਹਿੰਦੇ ਨੇ ਜਦੋਂ ਕਿਤੇ ਅੱਖਾਂ ਖੋਲ ਕੇ ਦੇਖਦੇ ਸਨ, ਇੰਨਾ ਕੁ ਜਪਿਆ ਕਿ ਗੁਰੂ ਅਮਰਦਾਸ ਦਾ ਸੁਣਨਾ, ਗੁਰੂ ਅਮਰਦਾਸ ਦਾ ਬੋਲਣਾ, ਗੁਰੂ ਅਮਰਦਾਸ ਦਾ ਦੇਖਣਾ, ਗੁਰੂ ਅਮਰਦਾਸ ਦਾ ਖਾਣਾ, ਗੁਰੂ ਅਮਰਦਾਸ ਦਾ ਸੌਣਾ ਵੀ ਨਾਮ ਬਣ ਗਿਆ। ਤੇ ਜਦੋਂ ਤੂੰ ਕਹਿੰਦਾ ਜਿੰਨਾ ਨਾਮ ਜਪਿਆ ਉਹਦੇ ਵਿੱਚ ਤੇਰਾ ਬਜ਼ੁਰਗ ਬਾਪੂ ਗੁਰੂ ਅਮਰਦਾਸ ਖਲੋਤਾ, ਜਿਨ੍ਹਾਂ ਇੰਨੀ ਕਮਾਈ ਕੀਤੀ, ਤੈ ਪੜਿਓ ਇੱਕ, ਜਿੰਨਾ ਨਾਮ ਜਪਿਆ ਤੈ ਪੜਿਓ ਇੱਕ, ਮਨ ਧਰਿਓ ਇੱਕ, ਕਰ ਇੱਕ ਪਛਾਣਿਓ, ਨੈਣ ਬੈਣ ਮੋਏ ਇੱਕ ਇੱਕ, ਦੋਏ ਥਾਏ ਨਾ ਜਾਣਿਓ, ਸੁਪਨ ਇੱਕ ਪ੍ਰਤੱਖ ਇੱਕ, ਇੱਕ ਸਮੇਂ ਲੀਣੋ ਤੀਸ ਇੱਕ, ਅਰ ਪੰਚ ਸਿੱਧ ਪੈਤੀਸ ਨਾ ਕੀਣੋ, ਇੱਕੋ ਜੇ ਲਾਖ ਲੱਖੋ ਅਲੱਖ ਹੈ, ਇੱਕ ਇੱਕ ਕਰ ਵਰਣਿਓ। ਗੁਰੂ ਅਮਰਦਾਸ ਜਾਲਪ ਭਣੈ, ਤੂੰ ਇੱਕ ਲੋੜੈ ਇੱਕ ਮੰਨਿਓ ਜਿੰਨਾ ਨਾਮ ਜਪਿਆ। ਆਓ ਗੁਰੂ ਰਾਮਦਾਸ ਜੀ ਨੇ ਕਿੰਨਾ ਕੁ ਜਪਿਆ। ਭੱਟਾ ਨੇ ਇੱਕ ਬਚਨ ਕਿਹਾ, ਗੁਰੂ ਮੁਖ ਦੇਖ ਗਰੂ ਸੁਖ ਪਾਇਓ, ਕਿ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਜਦੋਂ ਤੁਸੀਂ ਗੁਰੂ ਅਮਰਦਾਸ ਦੇ ਦਰਸ਼ਨ ਕੀਤੇ, ਉਹ ਨਾਮ ਵਿੱਚ ਭਿੱਜੇ ਹੋਏ ਗੁਰੂ ਦੇ ਦੀਦਾਰ ਕਰਕੇ ਤੁਹਾਡੇ ਅੰਦਰ ਨੂੰ ਸੁੱਖ ਮਿਲਿਆ। ਗੁਰੂ ਮੁਖ ਦੇਖ ਗਰੂ ਸੁਖ ਪਾਇਓ, ਖੁਤੀ ਜੋ ਪਿਆਸ ਪਿਊਸ ਪਿਵਨ ਕੀ ਬਾਂਚਤ ਸਿੱਧ ਕੋ ਬਿਦ ਮਿਲਾਇਓ। ਜਿਹੜੀ ਤੁਹਾਡੇ ਮਨ ਵਿੱਚ ਪਿਆਸ ਸੀ ਨਾਮ ਅੰਮ੍ਰਿਤ ਪੀਣ ਦੀ, ਤੇ ਗੁਰੂ ਅਮਰਦਾਸ ਨੇ ਜਪਿਆ, ਉਹਦੇ ਦਰਸ਼ਨ ਕਰਕੇ ਤੁਹਾਨੂੰ ਜਾਗ ਲੱਗੀ ਨਾਮ ਦੀ, ਤੇ ਤੁਸੀਂ ਇੰਨੀ ਕੁ ਕਮਾਈ ਕੀਤੀ, ਜਿਨ੍ਹਾਂ ਨੇ ਤੇਰੇ ਦਰਸ਼ਨ ਕੀਤੇ ਉਹਦਾ ਵੀ ਪਾਰ ਉਤਾਰਾ ਹੋ ਗਿਆ। ਗੁਰੂ ਰਾਮਦਾਸ ਜੀ ਦਾ ਜਾਪ ਹੈ। ਉਸ ਤੋਂ ਅੱਗੇ ਪੁੱਛੋ ਗੁਰੂ ਅਰਜੁਨ ਦੇਵ ਜੀ ਸੰਬੰਧੀ ਕਿੰਨਾ ਕੁ ਜਪਿਆ। ਭੱਟਾ ਨੇ ਇੱਕ ਬਚਨ ਕਿਹਾ, ਕਹਿਣ ਲੱਗੇ ਇੰਨੀ ਕਮਾਈ ਕੀਤੀ ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ, ਤੁਸੀਂ ਤਾਂ ਆਪਣੇ ਜਨਮ ਤੋਂ ਹੀ ਜਾਪ ਵਿੱਚ ਬ੍ਰਹਮ ਵੀ ਜੁੜੇ ਹੋ। ਭੱਟਾ ਨੂੰ ਇਹ ਸ਼ਬਦ ਕਹਿਣੇ ਪਏ, ਜਗ ਔਰ ਨਾ ਜਾਹੇ ਮਹਾ ਤਮੈ ਅਵਤਾਰ ਉਜਾਗਰ ਆਨ ਕੀਓ, ਤਿੰਨ ਕੇ ਦੁੱਖ ਕੋਟਿਕ ਦੂਰ ਗਏ ਮਥੁਰਾ ਜਿਨ ਅੰਮ੍ਰਿਤ ਨਾਮ ਪੀਓ, ਇਹ ਪਦਤ ਤੇ ਮਤ ਚੁੱਕੈ ਰੇ ਮਨ ਵੇਦ ਭੇਦ ਨਾ ਜਾਣ ਪੀਓ। ਇੰਨੀ ਕਮਾਈ ਕੀਤੀ ਏ ਪ੍ਰਤੱਖ ਹਿਰਦੈ ਗੁਰੂ ਅਰਜੁਨ ਕਹਿ ਹਰ ਪੂਰਨ ਬ੍ਰਹਮ ਨਿਵਾਸ ਲਿਓ ਜਿੰਨਾ ਨਾਮ ਜਪਿਆ। ਤੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਕਿ ਉਹਨਾਂ ਦੀ ਕਮਾਈ ਘਾਟੇ ਉਹਨਾਂ ਲਈ ਸ਼ਬਦ ਵਰਤੇ ਗਏ ਨੇ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉਹਨਾਂ ਕੋਲ ਉਹ ਰਹਿਮਤ ਜਿਹੜੀ ਪੰਜ ਗੁਰੂ ਸਾਹਿਬਾਨਾਂ ਕੋਲ, ਤਾਂ ਹੀ ਕਹਿੰਦੇ ਨੇ ਛੱਠਮ ਪੀਰ ਬੈਠਾ ਗੁਰਭਾਰੀ। ਗੁਰੂ ਹਰ ਰਾਇ ਸਾਹਿਬ ਨੂੰ ਤੱਕੋ ਕਿੰਨਾ ਕੁ ਨਾਮ ਜਪਿਆ। ਉਹਨਾਂ ਸੰਬੰਧੀ ਭਾਈ ਨੰਦ ਲਾਲ ਜੀ ਨੇ ਇੱਕ ਬਚਨ ਕਿਹਾ, ਸ਼ਾਇਦ ਇੱਥੇ ਅਰਧ ਕੀਤਾ ਹੋਵੇ, ਹੱਕ ਪਰਵਰ ਹੱਕ ਕੇਸ਼ ਗੁਰੂ ਕਰਤਾ ਹਰ ਰਾਏ, ਕਿ ਗੁਰੂ ਹਰ ਰਾਇ ਸਾਹਿਬ ਤੇਰੇ ਅੰਦਰ ਵੀ ਸੱਚ ਹੈ ਤੇ ਸੱਚ ਨੂੰ ਤੂੰ ਪਾਲਣ ਵਾਲਾ ਹੈ। ਗੁਰੂ ਹਰਕ੍ਰਿਸ਼ਨ ਸਾਹਿਬ ਦੀ ਕਮਾਈ ਇੰਨੀ ਕੁ ਹੈ, ਜਿੰਨਾ ਨਾਮ ਜਪਿਆ ਅੰਦਰ ਨਾਮ ਟਿਕਿਆ, ਉਹਦੇ ਦਰਸ਼ਨ ਕੀਤਿਆਂ ਭੁੱਖ ਉਤਰਦੀਏ। ਤਾਂ ਹੀ ਸ਼ਬਦ ਵਰਤੇ ਕਿ ਸ਼੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁੱਖ ਜਾਏ। ਜਦੋਂ ਗੁਰੂ ਤੇਗ ਬਹਾਦਰ ਜੀ ਨੇ ਪੁੱਛੋ ਕਿੰਨਾ ਕੁ ਜਪਿਆ, ਤੇ ਉਹਨਾਂ ਨੇ ਇੱਕ ਬਚਨ ਕਿਹਾ, ਕਹਿਣ ਲੱਗੇ ਗੁਰ ਕਿਰਪਾ ਜੇ ਨਰ ਕੋ ਕੀਨੀ, ਤੇ ਇਹ ਜੁਗਤ ਪਛਾਨੀ, ਕੇਵਲ ਕਿਆ ਨੀ ਖੁਦ ਆਪ, ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗ ਪਾਨੀ। ਇਹਨਾਂ ਨੇ ਨਾਮ ਜਪਿਆ। ਕਦੀ ਕਲਗੀਧਰ ਜੀ ਨੂੰ ਪੁੱਛੋ, ਕਹਿਣ ਲੱਗੇ ਤੈ ਹਮ ਅਦਕ ਤਪੱਸਿਆ ਸਾਧੀ, ਮਾਂ ਕਾਲ ਕਾਲ ਕਾ ਅਰਾਧੀ, एविद करत तपस्या पयो द्वैते एक रूप हो गयो जिन्ना नाम जपया नाम जप जप के साई दे नाल एक मेक हो गए। तवज्जो दिया जे गुरमुखो जिहड़ी अर्ज करनी है मैं चोण कीती कोई शब्दां दी जिन्ना ने नाम जपया ते दुनिया नू दस के कह के जपन तो बिना गुजारा नहीं। भगत कबीर जी दे तीन शब्द चुने ने प्रमाणता बेअंत ने उन्हां दा एक बचन असी पढ़ने के एक जोत एका मिली किंबा खोए मखोए जिन्ना नाम जपया। वो एक गल कहिंदे ने नाम जपन तो बाद के जदों ए अंदर जोत आत्मा परमात्मा विच लीन हो जाए ते दुनिया की कोई ताकत इनू वख नहीं कर सकती। एक जोत एका मिली किंबा खोए मखोए कहिंदे ने जित कट नाम ना उपजै फूट मरे जन सोए किन्ना जपया सावल सुंदर राम अय्या मेरा मन लागा तोहे जिन्ना नाम जपया। कहिंदे ने मेरा मन सोहणे प्रभु तेरे चरणा विच लग गया है। ते भगत जी ए किवें जुड़िया उन्हें कहा जे नाम जपना ही साध मिला सिद्ध पाईए। कई सज्जने ते साध दे अर्थ संत भी करदे ने गुरमुखो महापुरशा ने अर्थ किते ने गुरु के जदों गुरु साधु मिलिया उन्हें एक किरपा कीती साध मिला सिद्ध पाईए। गुरु नू मिल के नाम जप के सिद्ध दर ते सफलता प्राप्त हुई। कहन लगे के ए जोग के भोग जपन वाले दे सामने आ जोगियां वालियां जुगतियां ते भोगियां वाले ऐशो आराम दी कोई कीमत नहीं रहिंदी। के ए जोग के भोग अगली तोके कहन लगे दोए मिल कारज उपजै राम नाम संजोग। हुण जदों पढ़ने शब्द के दोए मिल कारज उपजै केड़े ने दो जिहड़े मिले ते इन्हां विच्चों नाम दा जन्म होया एदे विच्चों नाम जपिया गया नाम दा रूप हो गया। हुण दोए शब्द जदों पढ़ांगे ना एक है पूरा गुरु एदा अर्थ करांगे गुरु दा शब्द ते दूजा है सिख दी सुरत। जदन शब्द ते सुरत दा मिलाप होया ते गुरमुखो उस दिन तो बाद राम नाम दा संजोग बने। दो मिल कारज उपजै राम नाम संजोग। उन्हां ने फिर अगली गल कही कहन लगे दुनिया दे लोगो के मैं जपया जे कबीर साहब कह रहे ने के कोई गावे को सुने कोई नाम नू गा ले कोई नाम नू सुन ले कोई गावे को सुने हर नामा चित लाए अखीर ते कहिंदे ने कहो कबीर संसा नहीं। शक ही कोई नहीं के जिन्ना नाम जपया कहो कबीर संसा नहीं अंत परम गत पाए। जिन्ना जपया ते उन्हां संबंधी कबीर नू पुछ के देखो वो कहिंदे ने जो जन ले खसम का नाओ जिन्ना नाम जपया तिन कै सद बलिहार है जाओ सो निर्मल निर्मल हर गुण गावे सो भाई मेरा मन भावे जे कट राम रहा भरपूर तिन की पग पंकज हम धूर तिन की जिन्ना नाम जपया। कहिंदे ने मैं उन्हां दे चरणा दी धूड़ बन जाना वा ते जे कट राम रहा भरपूर तिन की पग पंकज हम धूर जात जुलाहा मत का तीर। कहिंदे ने जात भावे मेरी जुलाया वाली है मेरे मत विच तीरे जे भटकना नहीं ते महाराज कर दे की ओ। कहन लगे सहज सहज गुण रवै कबीर जिन्ना नाम जपया। तीजा प्रमाण उन्हां दा लिया ओ कहिंदे ने कहत कबीर सुनो रे प्राणी छोड़ो मन के भरमा ते जे तू पार होना केवल नाम जपो रे प्राणी परो एक की शरणा जिन्ना नाम जपया। उस तो आओ अगे भगत रविदास जी नू पुछो कि उन्हां किन्ना कु नाम जपया है। मैं आरंभता कीती है जो अमृत वेले उठ के नाम जपदे ने रब उन्हां नू आवाज दे के उन्हां दियां झोलियां विच बाणी दी बख्शिश पांदा है। जिन्हां ने जपया भगत रविदास जी नू पुछो किन्ना कु जपया है उन्हां दी इक तुक असी पढ़ने हां कि चित सिमरन करो। इहदा मतलब कि उह आप करदे पए ने जिन्हां नाम जपया चित सिमरन करो नैन अवलोकनो सर्वन बाणी सुजस पूर राखूं मन सो मदकर करूं चरण हिरदय तरूं रसन अमृत राम नाम भाकूं। ओ कहिंदा जिंद चली जाए डर कोई नहीं पर दात्या किते जपन वाली खेड़ ना खत्म हो जाए। मेरी प्रीत गोविंद से जिन कटे क्यों कहन लगे मैं तो मोल महंगी लई जी सटे। ओना ने जिंद ते बदले नाम दी दात लई उन्हां नू रोज असीं चेते करने आ जिन्हां नाम जपया। हुण तको उस जपन वाले दा किन्ना कु उच्चा दर्जा सी। गुरमुखो आप सियाने बैठे हो अपनी जिंदगी विच तजर्बा करके देखो। इहदा मतलब यह नहीं कई साडे सज्जन कहिंदे ने लो जी रोज नाम दियां गल्लां करदे हो माला फेरी जाइए। देखो जिन्हां नूं असीं दावा करके कहिंदे आ साडे बड़े वड्डे इह आगू ने जे पल्ले नाम नहीं इक खिन विच थिड़क जांदे ने। जिहदे पल्ले रूहानियत है ना ਉਹ ਮਾਲਾ ਜਪਣ ਵਾਲਾ ਮੈਂ ਸ਼ਬਦ ਮਾਲਾ ਵਰਤ ਰਿਹਾ ਨਾਮ ਜਪਣ ਵਾਲਾ ਕਦੀ ਥਿੜਕਦਾ ਨਹੀਂ। ਕਿ ਬਾਬਾ ਵੀਰ ਸਿੰਘ ਨੌਰੰਗਾਬਾਦ ਵਾਲਿਆਂ ਨੂੰ ਕਦੀ ਕੋਈ ਭੁਲਾ ਸਕੇਗਾ ਜਿਨ੍ਹਾਂ ਨੂੰ ਤੋਪ ਦਾ ਗੋਲਾ ਵੱਜਦਾ ਤੇ ਆਪਣੇ ਮਾਰਨ ਜਾਂਦੇ ਨੇ। ਮੈਂ ਸੰਖੇਪ ਵਿੱਚ ਅਰਜ਼ ਕਰਨੀ ਚਾਹੁੰਦਾ ਕਿ ਕਵਰ ਕਸ਼ਮੀਰਾ ਸਿੰਘ ਹੋਰੀ ਸੰਧਾ ਵਾਲੀਏ ਸਰਦਾਰਾਂ ਵਿੱਚੋਂ ਹਰੀ ਸਿੰਘ ਨਲਵੇ ਦੇ ਪੁੱਤਰ ਜਦੋਂ ਉਹ ਬਾਬਾ ਵੀਰ ਸਿੰਘ ਹੋਰਾਂ ਦੀ ਸ਼ਰਨ ਵਿੱਚ ਗਏ ਤੇ ਉਸ ਵੇਲੇ ਉਹਨਾਂ ਨੂੰ ਕਿਹਾ ਗਿਆ ਸੀ ਕਿ ਇਹਨਾਂ ਸਾਰਿਆਂ ਨੂੰ ਤੁਸੀਂ ਵਾਪਸ ਦੇ ਦਿਓ, ਅਸੀਂ ਤੁਹਾਨੂੰ ਕੁਝ ਨਹੀਂ ਕਹਿੰਦੇ। ਉਹ ਨਾਮ ਜਪਣ ਵਾਲਾ ਤੇ ਉਹਨੂੰ ਅਸੀਂ ਰੋਜ਼ ਚੇਤੇ ਕਰਨੇ ਆ ਜਿੰਨਾ ਨਾਮ ਜਪਿਆ। ਬਾਬਾ ਵੀਰ ਸਿੰਘ ਦਾ ਉੱਤਰ ਸੀ ਕਿ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ, ਚਾਹੇ ਕੋਈ ਅਮੀਰ ਆਵੇ ਭਾਵੇਂ ਕੋਈ ਗਰੀਬ ਆਵੇ, 24 ਘੰਟੇ 8 ਪਹਿਰ ਜਦੋਂ ਵੀ ਆਵੇ ਗੁਰੂ ਕਾ ਲੰਗਰ ਤਿਆਰ ਹੈ, ਆਪਣੀ ਮਰਜ਼ੀ ਨਾਲ ਭਾਵੇਂ ਕੋਈ ਚਲਾ ਜਾਏ, ਪਰ ਅਸੀਂ ਕਦੀ ਕਿਸੇ ਨੂੰ ਧੱਕੇ ਨਾਲ ਆਪਣੇ ਘਰੋਂ ਕੱਢ ਕੇ ਹਕੂਮਤ ਦੇ ਪੇਸ਼ ਨਹੀਂ ਕਰਾਂਗੇ। ਉਹਨਾਂ ਨੇ ਇੱਕ ਗੱਲ ਕਹੀ, ਬਾਬਾ ਜੀ ਕਿ ਲੜਾਈ ਹੋਵੇਗੀ। ਕਹਿਣ ਲੱਗੇ ਮੈਂ ਤਨ ਦਾ ਠੀਕਰਾ ਭਰਨਾ ਮੈਨੂੰ ਮਨਜ਼ੂਰ ਹੈ, ਪਰ ਆਪਣੇ ਘਰ ਦੀ ਮਰਿਆਦਾ ਮੈਂ ਗੁਰੂ ਘਰ ਦੀ ਟੁੱਟਣ ਨਹੀਂ ਦੇਣੀ ਚਾਹੁੰਦਾ। ਦੇਖੋ ਉਸ ਨਾਮ ਜਪਣ ਵਾਲੇ ਨੇ ਜਿਹੜੀ ਗੱਲ ਕੀਤੀ, ਕਹਿੰਦੇ ਨੇ ਉਸ ਪਾਸੇ ਇੱਕ ਪਾਸੇ ਫੌਜਾਂ ਆਉਂਦੀਆਂ ਪਈਆਂ ਨੇ। ਮੈਂ ਸੰਖੇਪ ਜੀ ਅਰਜ਼ ਕਰਾਂ, ਦੂਜੇ ਪਾਸੇ ਬਾਬਾ ਵੀਰ ਸਿੰਘ ਜੀ, ਬਾਬਾ ਮਹਾਰਾਜ ਸਿੰਘ ਜੀ ਹੋਏ ਨੇ ਕਿ ਜਿਨ੍ਹਾਂ ਨੇ ਸਿੰਘਾਪੁਰ ਜਾ ਕੇ ਚਲਾਣਾ ਕੀਤਾ ਅੰਗਰੇਜ਼ਾਂ ਦੀ ਕੈਦ ਵਿੱਚ। ਉਹ ਬਾਬਾ ਮਹਾਰਾਜ ਸਿੰਘ ਜੀ ਜਿਨ੍ਹਾਂ ਨੂੰ ਭਾਈ ਮਹਾਰਾਜ ਸਿੰਘ ਕਹਿੰਦੇ, ਉਹ ਬਾਬਾ ਵੀਰ ਸਿੰਘ ਜੀ ਤੋਂ ਬਾਅਦ ਹੋਏ ਨੇ। ਥੋੜ੍ਹੀ ਜਿਹੀ ਇਕਾਗਰਤਾ ਬਖਸ਼ਿਓ ਗੁਰਮੁਖੋ। ਉੱਥੇ ਉਹਨਾਂ ਨੇ ਬੜੇ ਸੋਹਣੇ ਬਚਨ ਕਹਿ, ਉੱਧਰ ਫੌਜ ਆਉਂਦੀ ਪਈ ਏ, ਨਾਲ ਹੁਕਮ ਕਰ ਦਿੱਤਾ ਕਿ ਫਟਾਫਟ ਸਾਰੀ ਰਾਤ ਲੰਗਰ ਪਕਾਉਂਦੇ ਰਹੋ, ਦਾਲੇ ਤਿਆਰੇ ਕਰਦੇ ਰਹੋ। ਜੇ ਪੁੱਛਿਆ ਬਾਬਾ ਜੀ ਕਾਹਦੇ ਲਈ, ਕਹਿੰਦੇ ਨੇ ਜਦੋਂ ਕੱਲ ਨੂੰ ਤਨ ਦਾ ਠੀਕਰਾ ਭੱਜੇਗਾ, ਇਸ ਤਨ ਦਾ ਟੁਕੜਾ ਟੁਕੜਾ ਹੋ ਜਾਏਗਾ, ਜਿਉਂਦਿਆਂ ਕਦੀ ਇਥੋਂ ਲੰਗਰ ਤੋਂ ਭੁੱਖਾ ਕੋਈ ਨਹੀਂ ਗਿਆ, ਮੇਰੇ ਮਰਨ ਤੋਂ ਬਾਅਦ ਜਦੋਂ ਜਾਣਗੇ ਘੱਟੋ ਘੱਟ ਇਸ ਘਰ ਵਿੱਚੋਂ ਦੁਸ਼ਮਣ ਆਇਆ ਵੀ ਲੰਗਰ ਛਕ ਕੇ ਜਾਏ। ਕਿ ਉਹਨਾਂ ਨਾਮ ਜਪਣ ਵਾਲਿਆਂ ਦੀ ਅਵਸਥਾ ਛੋਟੀ ਏ। ਬੜੀ ਸੋਹਣੀ ਗੱਲ ਕਹੀ, ਕਹਿੰਦੇ ਨੇ ਕਿ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਉਹਨਾਂ ਨੇ ਨਿੱਜ ਅਸਥਾਨ ਤੋਂ ਵੱਖਰੀ ਥਾਂ ਤੇ ਭੇਜ ਦਿੱਤਾ। ਜਦੋਂ ਤੋਪ ਦਾ ਗੋਲਾ ਵੱਜਾ ਤੇ ਬਾਬਾ ਵੀਰ ਸਿੰਘ ਹੋਰਾਂ ਦਾ ਇੱਕ ਗੋਡਾ ਜਦੋਂ ਉੱਡਿਆ ਤੋਪ ਦੇ ਗੋਲੇ ਨਾਲ ਤੇ ਖੂਨ ਦਾ ਪਰਨਾਲਾ ਛੁੱਟਿਆ ਤੇ ਭੱਜ ਕੇ ਸੇਵਕ ਕੋਲ ਗਿਆ ਤੇ ਉਹਨੂੰ ਇੱਕੋ ਸ਼ਬਦ ਕਿਹਾ ਸੀ ਕਿ ਕੀਰਤਨ ਕਰੋ, ਨਾਮ ਜਪੋ। ਉਹਦੀ ਜ਼ਬਾਨ ਦੇ ਸ਼ਬਦ ਸਨ, ਬਾਬਾ ਜੀ ਕਿ ਤੁਹਾਡੇ ਤਾਂ ਗੋਡੇ ਤੋਂ ਥੱਲੇ ਲੱਤ ਨੂੰ ਗੋਲੇ ਨੇ ਉਡਾ ਦਿੱਤਾ। ਉਹਨਾਂ ਹੱਸ ਕੇ ਬੜੀ ਸੋਹਣੀ ਇੱਕ ਗੱਲ ਕਹੀ, ਕਹਿਣ ਲੱਗੇ ਬੇਟਾ ਪਹਿਲਾਂ ਐਸ ਗੋਡੇ ਦੇ ਨੇੜੇ ਆ ਕੇ ਰਾਜੇ ਮਹਾਰਾਜੇ ਵੀ ਝੁਕਦੇ ਰਹੇ ਜਿਨ੍ਹਾਂ ਨੇ ਨਾਮ ਜਪਿਆ। ਕਹਿਣ ਲੱਗੇ ਰਾਜੇ ਝੁਕੇ, ਅਮੀਰ ਝੁਕੇ, ਉਹਨਾਂ ਦੇ ਝੁਕਣ ਦਾ ਵੀ ਮੇਰੇ ਅੰਦਰ ਕੋਈ ਅਸਰ ਨਹੀਂ ਸੀ, ਤੇ ਜੇ ਕੋਈ ਤੋਪ ਦੇ ਗੋਲੇ ਨਾਲ ਗੋਡੇ ਨੂੰ ਅੜਾ ਦੇ ਤੇ ਤਾਂ ਵੀ ਮੇਰੇ ਅੰਦਰ ਕੋਈ ਅਸਰ ਨਹੀਂ। ਜੇ ਉਹਨਾਂ ਦੇ ਸੁੱਖ ਵੇਲੇ ਝੁਕਣਾ ਮੇਰਾ ਅੰਦਰ ਨਹੀਂ ਡੋਲਿਆ ਤੇ ਕੀ ਦੁੱਖ ਵੇਲੇ ਮੈਂ ਡੋਲ ਸਕਾਂਗਾ। ਗੁਰਮੁਖੋ ਇਹ ਵੇ ਕਮਾਈ ਨਾਮ ਦੀ, ਜਿਨ੍ਹਾਂ ਨੇ ਨਾਮ ਜਪਿਆ ਪਰ ਤਨ ਦੇ ਟੁਕੜੇ ਕਰਾਏ, ਅੰਤਲੇ ਸਮੇਂ ਤੱਕ ਉਹ ਅਡੋਲ ਰਹੇ ਨੇ। ਮੈਂ ਅਰਜ਼ ਕਰ ਰਿਹਾ ਸਾਂ, ਜਦੋਂ ਕੋਈ ਨਾਮ ਨਾਲ ਜੁੜਦਾ ਹੈ ਤੇ ਉਹਨੂੰ ਨਾਮ ਕਿੰਨਾ ਕੁ ਉੱਚਾ ਲੈ ਜਾਂਦਾ। ਭਾਈ ਵੀਰ ਸਿੰਘ ਇਹ ਗੱਲ ਕਹਿੰਦੇ ਸਨ, ਕਹਿੰਦੇ ਨੇ ਉਹ ਸੱਜਣਾ ਕਦੀ ਆਪਣੀ ਜ਼ਿੰਦਗੀ ਵਿੱਚ ਅਨੁਭਵ ਵਿੱਚ ਤਜਰਬੇ ਵਿੱਚ ਲਿਆ ਕੇ ਦੇਖ, ਤੂੰ ਅੰਮ੍ਰਿਤ ਵੇਲੇ ਉੱਠਣਾ, ਰੋਜ਼ ਨਹੀਂ। ਅਸੀਂ ਸਮਝਦੇ ਹਾਂ ਸ਼ਾਇਦ ਇਹ ਵਿਹਲੜਾਂ ਦਾ ਕੰਮ ਏ, ਨਹੀਂ ਗੁਰਮੁਖੋ ਇਹ ਜ਼ਿੰਦਗੀ ਮਿਲੀ ਇਸੇ ਵਾਸਤੇ ਵੇ। ਕੂਕ ਕੂਕ ਕੇ ਗੁਰੂ ਆਵਾਜ਼ਾਂ ਰੋਜ਼ ਦਿੰਦਾ ਹੈ ਤੇ ਰੋਜ਼ ਅਸੀਂ ਪੜ੍ਹਦੇ ਨੀ ਕਿ ਕਰੋ ਬੇਨਤੀ, ਸੁਣੋ ਮੇਰੇ ਮੀਤਾਂ, ਸੰਤ ਟਹਿਲ ਕੀ ਬੇਲਾ, ਇਆਂ ਖਾੜ ਚਲੋ ਹਰ ਲਾਹਾਂ ਆ ਗਏ ਬਸਨ ਸੁਹੇਲਾਂ। ਉਹ ਕਹਿੰਦੇ ਸਨ ਕਿ ਅੰਮ੍ਰਿਤ ਵੇਲੇ ਉੱਠ, ਜ਼ਿਆਦਾ ਨਹੀਂ ਤੂੰ ਚੌਂਕੜਾ ਮਾਰ ਕੇ ਬੋਲ ਕੇ ਰੋਜ਼ਾਨਾ 5-5 ਮਿੰਟੀ ਵਾਹਿਗੁਰੂ ਵਾਹਿਗੁਰੂ ਕਹਿ। ਕਹਿੰਦੇ ਨੇ ਮੈਂ ਇੱਕ ਗੱਲ ਤੈਨੂੰ ਲਿਖ ਕੇ ਦੇ ਦੇਣਾ, ਤੂੰ ਭਾਵਨਾ ਨਾਲ ਵਾਹਿਗੁਰੂ ਵਾਹਿਗੁਰੂ ਕਹੀ ਤੇ ਸਮੇਂ ਨੂੰ ਵਧਾਈ ਜਾਈ, ਇੱਕ ਦਿਨ ਤੇਰੇ ਪ੍ਰਾਣਾ ਵਿੱਚ ਨਾਮ ਵਸ ਜਾਏਗਾ ਤੇ ਜਦੋਂ ਪ੍ਰਾਣਾ ਵਿੱਚ ਨਾਮ ਵਸ ਜਾਏ ਉਦੋਂ ਤਰੱਦਤ ਤੋਂ ਬਿਨਾਂ ਆਪਣੇ ਆਪ ਹੀ ਜਪਿਆ ਜਾਂਦਾ। ਉਹਨੂੰ ਕਿਹਾ ਜਾਂਦਾ ਅਜਪਾ ਜਾਤ, ਅਰਜ਼ ਕਰ ਰਿਹਾ ਸਾਂ, ਕਬੀਰ ਜੀ ਨੇ ਕਿਹਾ ਨਾਮ ਜਪੋ, ਰਵਿਦਾਸ ਜੀ ਨੂੰ ਪੁੱਛੋ। ਰਵਿਦਾਸ ਜੀ ਚਤੋੜ ਗਏ ਨੇ, ਆਪ ਨੂੰ ਪਤਾ ਕਿ ਬਨਾਰਸ ਦੀ ਧਰਤੀ ਤੇ ਸੜਕ ਦੇ ਕਿਨਾਰੇ ਤੇ ਲੋਕਾਂ ਦੀਆਂ ਜੁੱਤੀਆਂ ਗੰਢਣ ਵਾਲੇ ਨੇ ਭਗਤ ਰਵਿਦਾਸ ਜੀ। ਦੁਨੀਆਂ ਵੀ ਜਦੋਂ ਨਾਮ ਜਪ ਕੇ ਪ੍ਰਗਟ ਹੋਏ ਤੇ ਚਤੌੜ ਦਾ ਰਾਜਾ, ਉਹਦੀ ਰਾਣੀ ਦਾ ਨਾਮ ਸੀ ਜਾਲਾ ਬਾਈ, ਕਹਿੰਦੇ ਨੇ ਉਹਨੇ ਰਵਿਦਾਸ ਜੀ ਤੋਂ ਗੁਰੂ ਦੇਖਿਆ ਜਾਂ ਉਹਨਾਂ ਨੇ ਸਿੱਖਿਆ ਲਈ ਨਾਮ ਦੀ। ਰਵਿਦਾਸ ਜੀ ਚਤੌੜ ਗਏ, ਜਦੋਂ ਉਹਨਾਂ ਨੂੰ ਆਪਣੇ ਮਹੱਲਾ ਵਿੱਚ ਥਾਂ ਦਿੱਤੇ ਤੇ ਜਿਹੜੇ ਸ਼ਹਿਰ ਦੇ ਪੁਰੋਹਿਤ ਸਨ, ਉਹਨਾਂ ਪੰਡਿਤਾਂ ਨੇ ਇਕੱਠਿਆਂ ਹੋ ਕੇ ਕਿਹਾ, ਰਾਜਨ ਕਿ ਦੇਖ ਤੇਰੀ ਰਾਣੀ ਇੱਕ ਸ਼ੂਦਰ ਦੇ ਪੈਰਾਂ ਵਿੱਚ ਝੁਕਦੀ ਏ, ਅਸੀਂ ਤੇਰੇ ਘਰ ਨਹੀਂ ਆਉਣਾ ਤੇ ਉਹਦੇ ਨਾਲ ਪਹਿਲਾਂ ਅਸੀਂ ਦੋ ਗੱਲਾਂ ਕਰਨੀਆਂ ਚਾਹੁੰਦੇ ਹਾਂ। ਆਏ ਆ ਕੇ ਮਹਾਨ ਵਿਦਵਾਨ ਪੰਡਿਤਾਂ ਨੇ ਗੱਲ ਸ਼ੁਰੂ ਕੀਤੀ, ਕਹਿਣ ਲੱਗੇ ਤੂੰ ਜਾਤ ਦਾ ਸ਼ੂਦਰ ਹੈ, ਤੈਨੂੰ ਕੋਈ ਹੱਕ ਨਹੀਂ ਕਿ ਰਾਜਿਆਂ ਮਹਾਰਾਜਿਆਂ ਦਾ ਤੂੰ ਗੁਰੂ ਬਣੇ। ਤੇ ਰਵਿਦਾਸ ਜੀ ਦੇ ਬਚਨ ਸਨ, ਕਹਿੰਦੇ ਨੇ ਮੈਂ ਗੁਰੂ ਨਹੀਂ, ਮੈਂ ਤਾਂ ਕੇਵਲ ਸਾਈਂ ਦੇ ਨਾਮ ਵੀ ਜੁੜਿਆ ਵਾਂ। ਕਹਿਣ ਲੱਗੇ ਮੈਂ ਚਮੜੇ ਦਾ ਕੰਮ ਕਰਨਾ ਵਾਂ, ਮੇਰੇ ਘਰ ਦੇ ਵੀ ਕਿੱਤਾ ਚਮੜੇ ਦਾ ਕਰਦੇ ਨੇ। ਫਿਰ ਕਹਿਣ ਲੱਗੇ ਮਹੱਲਾ ਵਿੱਚ ਕਿਉਂ ਆਇਆ? ਤੇ ਰਵਿਦਾਸ ਜੀ ਦਾ ਸ਼ਬਦ ਆਉਂਦਾ, ਕਹਿਣ ਲੱਗੇ ਮਹੱਲਾ ਵਿੱਚ ਮੈਂ ਨਹੀਂ, ਮੇਰੇ ਮਾਲਕ ਦਾ ਨਾਮ ਆਇਆ ਹੈ। ਕਹਿਣ ਲੱਗੇ ਇਹ ਕਿਵੇਂ? ਭਗਤ ਜੀ ਨੇ ਉੱਥੇ ਜਿਹੜਾ ਸ਼ਬਦ ਉਚਾਰਨ ਕੀਤਾ, ਜਿੰਨਾ ਨਾਮ ਜਪਿਆ ਉਹਨਾਂ ਨੇ ਬਾਣੀ ਵਿੱਚ ਕਿਹਾ, ਨਾਗਰ ਜਨਾ ਮੇਰੀ ਜਾਤ ਬਖਿਆਤ ਚਮਾਰੰਗ। ਇਹਦਾ ਮਤਲਬ ਕਿ ਪਿੰਡ ਦੇ ਲੋਕ ਇਕੱਠੇ ਹੋਏ ਨੇ, ਸ਼ਹਿਰ ਦੇ ਲੋਕ ਇਕੱਠੇ ਹੋਏ ਨੇ, ਨਾਗਰ ਜਨਾ ਮੇਰੀ ਜਾਤ ਬਖਿਆਤ ਚਮਾਰੰਗ। ਖੈ ਮੈਂ ਜਾਤ ਦਾ ਚਮਾਰ ਹਾਂ, ਪਰ ਹਿਰਦੈ ਰਾਮ ਗੋਬਿੰਦ ਗੁਣ ਸਾਰੰਗ। ਤੇ ਦੋ ਉਦਾਹਰਨਾਂ ਨਾਲ ਦਿੱਤੀਆਂ। ਕਹਿਣ ਲੱਗੇ ਗੰਗਾ ਦਾ ਪਾਣੀ ਮਲੀਨ ਹੋ ਜਾਏ, ਉਹਦੀ ਕੋਈ ਸ਼ਰਾਬ ਕੱਢੇ ਤੇ ਰੱਬ ਦੇ ਪਿਆਰੇ ਉਹਨੂੰ ਪੀਂਦੇ ਨਹੀਂ, ਪਰ ਜੇ ਮੈਲਾ ਪਾਣੀ ਤੇ ਸ਼ਰਾਬ ਗੰਗਾ ਵਿੱਚ ਗੰਗਾ ਦੇ ਪਾਣੀ ਵਿੱਚ ਪਾ ਦਈਏ ਪਵਿੱਤਰ ਹੋ ਜਾਂਦੀ ਏ। ਕਹਿੰਦੇ ਨੇ ਮੈਂ ਤਾਂ ਮਲੀਨ ਨਸ਼ੇ ਦੀ ਤਰ੍ਹਾਂ ਸਾਂ, ਮੈਂ ਤਾਂ ਮਲੀਨ ਪਾਣੀ ਦੀ ਤਰ੍ਹਾਂ ਸਾਂ, ਤੇ ਜਿਸ ਦਿਨ ਸਾਈਂ ਦੇ ਨਾਮ ਵੀ ਜੁੜਿਆ ਵਾ, ਇਸ ਤਰ੍ਹਾਂ ਜਿਵੇਂ ਗੰਗਾ ਮੈਲੇ ਪਾਣੀ ਨੂੰ ਪਵਿੱਤਰ ਕਰਦੀ ਏ, ਇਸੇ ਤਰ੍ਹਾਂ ਰਵਿਦਾਸ ਦਾ ਅੰਦਰ ਨਾਮ ਨੇ ਪਵਿੱਤਰ ਕਰ ਦਿੱਤਾ। ਅਸੀਂ ਰੋਜ਼ ਕਹਿੰਦੇ ਹਾਂ, ਇਹਨਾਂ ਨੂੰ ਚੇਤੇ ਕਰਨੇ ਆ ਜਿਨ੍ਹਾਂ ਨਾਮ ਜਪਿਆ। ਅਗਲੀ ਤੁਕ ਉਹਨਾਂ ਕਹੀ, ਕਹਿਣ ਲੱਗੇ ਤਾੜੀ ਦੇ ਰੁੱਖ ਦਾ ਨਿਕਲਿਆ ਹੋਇਆ ਨਸ਼ਾ ਲੋਕ ਪੀਂਦੇ ਨੇ, ਸ਼ਰਾਬ ਵਰਗਾ ਇਹਦਾ ਨਸ਼ਾ ਹੁੰਦਾ। ਕਹਿਣ ਲੱਗੇ ਵੀ ਦੇਖ, ਉਸੇ ਤਾੜੀ ਦੇ ਰੁੱਖ ਦਾ ਕਾਗਜ਼ ਬਣੇ ਤੇ ਕਾਗਜ਼ ਤੇ ਲਿਖੀ ਜਾਏ ਗੀਤਾ, ਕਾਗਜ਼ ਤੇ ਲਿਖੀ ਜਾਏ ਕੁਰਾਨ, ਕਾਗਜ਼ ਉੱਤੇ ਲਿਖਿਆ ਜਾਏ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ, ਹੈ ਉਹ ਤਾੜੀ ਦਾ ਰੁੱਖ ਹੀ, ਪਰ ਗੁਰਮੁਖ ਜਦੋਂ ਉਹਦੇ ਤੇ ਨਾਮ ਲਿਖ ਦਿੱਤਾ ਜਾਏ, ਅਮੀਰ ਗਰੀਬ ਸਾਰੇ ਉਹਦੇ ਅੱਗੇ ਝੁਕਦੇ ਨੇ। ਕਹਿੰਦੇ ਨੇ ਕਾਗਜ਼ ਦਾ ਆਪਣਾ ਕੁਝ ਨਹੀਂ, ਸਾਰੀ ਖੇਡ ਤਾਂ ਉਸ ਨਾਮ ਦੀ ਹੈ। ਕਹਿੰਦੇ ਨੇ ਰਵਿਦਾਸ ਤਾਂ ਤਾੜੀ ਦੇ ਰੁੱਖ ਦਾ ਕਾਗਜ਼ ਹੈ, ਮੇਰੀ ਕੋਈ ਵੈਲਿਊ ਨਹੀਂ, ਪਰ ਜਿੱਦਣ ਦਾ ਸਾਈਂ ਦਾ ਨਾਮ ਅੰਦਰ ਟਿਕ ਗਿਆ, ਉਸ ਦਿਨ ਤੋਂ ਬਾਅਦ ਕਹਿਣ ਲੱਗੇ ਇਸ ਪੱਤੇ ਦੀ ਵੀ ਕੀਮਤ ਪੈ ਗਈ। ਭਗਤ ਜੀ ਨੇ ਸ਼ਬਦ ਵਰਤੇ, ਸੁਰ ਸ੍ਰੀ ਸਲਲ ਕਿਰਤ ਬਾਰ ਨੀ ਰੇ, ਸੰਤ ਜਨ ਕਰਤ ਨਹੀਂ ਪਾਨਗ, ਸੁਰਾ ਨਤ ਅਪਵਿੱਤਰ ਜਲ ਰੇ, ਸੁਰ ਸ੍ਰੀ ਮਿਲਤ ਨ ਹੋਏ ਆਨੰਗ, ਤਰ ਤਾਰ ਅਪਵਿੱਤਰ ਕਰ ਮਾਨੀਆ ਰੇ, ਜੈਸੇ ਕਾਗਰਾ ਕਰਤ ਵਿਚਾਰੰਗ, ਭਗਤ ਭਗੌਤ ਲਿਖਿਆ ਤੈ ਉਪਰੇ, ਪੂਜਿਆ ਕਰ ਨਮਸਕਾਰੰਗ, ਮੇਰੀ ਜਾਤ ਕੁੱਟ ਬਾਂਡਲਾ ਢੋਰ ਟਵੰਤਾ ਨਿਤੈ ਬਨਾਰਸੀ ਆਸ ਪਾਸਾ। ਕਹਿੰਦੇ ਨੇ ਮੈਂ ਤੁਹਾਡੇ ਕੋਲ ਕਿਲੇ ਵਿੱਚ ਬੈਠਾ ਵਾਂ, ਮੇਰੇ ਪਰਿਵਾਰ ਦੇ ਲੋਕ ਅਜੇ ਵੀ ਮਰੇ ਪਸ਼ੂ ਖਿੱਚਦੇ ਪਏ ਨੇ, ਢੋਰ ਟਵੰਤਾ ਨਿਤੇ ਬਨਾਰਸੀ ਆਸ ਪਾਸਾ, ਮੇਰਾ ਕੋਈ ਦੋਸ਼ ਨਹੀਂ। ਅਬ ਵਿਪਰ ਪ੍ਰਧਾਨ, ਜਿਹੜੇ ਚੰਗੇ ਬਨਾਰਸ ਦੇ ਪ੍ਰਧਾਨ ਪੰਡਿਤ ਨੇ, ਤੈ ਕਰੈ ਡੰਡੋਤ ਮੱਥੇ ਟੇਕਦੇ ਨੇ, ਪ੍ਰਦਾਤਾ ਤੇਰੇ ਨਾਮ ਸ਼ਰਨਾਏ ਰਵਿਦਾਸ ਦਾਸਾ, ਤੇਰੇ ਨਾਮ ਦੀ ਕਿਰਪਾ ਕਰਕੇ ਇਹਨਾਂ ਨੂੰ ਅਸੀਂ ਯਾਦ ਕਰਨੇ ਆ ਜਿਨ੍ਹਾਂ ਨਾਮ ਜਪਿਆ। ਤਵਜੋ ਦਿਆ ਜੀ, ਭਗਤ ਕਬੀਰ ਜੀ, ਭਗਤ ਰਵਿਦਾਸ ਜੀ, ਪੁੱਛੋ ਬਾਬੇ ਨਾਮਦੇਵ ਨੂੰ। ਮੈਂ ਇਸ ਕਰਕੇ ਬਾਣੀ ਵਿੱਚੋਂ ਕੁਝ ਗਵਾਹੀਆਂ ਲਈਆਂ ਨੇ ਕਿ ਮਤਾਂ ਕਹੀਏ ਵੀ ਐਵੇਂ ਅਰਦਾਸ ਦੇ ਅੱਖਰ ਨੇ। ਨਾਮਦੇਵ ਨੂੰ ਪੁੱਛੋ, ਕਹਿੰਦੇ ਨੇ ਕਿ ਦੁਨੀਆਂ ਦੇ ਲੋਗੋ, ਕਿ ਮਨ ਮੇਰੋ ਗੱਜ, ਜੇਬਾਂ ਮੇਰੀ ਕਾਤੀ, ਮਪ ਮਪ ਕਾਟੂ ਜਮ ਕੀ ਫਾਂਸੀ, ਕਹਾਂ ਕਰੋ ਜਾਤੀ, ਕਹਿ ਕਰੋ ਪਾਤੀ, ਤੇ ਕੀ ਕਰੋਗੇ? ਕਹਿਣ ਲੱਗੇ ਰਾਮ ਕੋ ਨਾਮ ਜਪੋ ਦਿਨ ਰਾਤੀ, ਜਿੰਨਾ ਨਾਮ ਜਪਿਆ ਕਿੰਨਾ ਕੁ ਜਪਿਆ? ਕਹਿਣ ਲੱਗੇ ਰਾਂਗਣ ਰਾਂਗੋ, ਸੀਵਣ ਸੀਵੋ, ਰਾਮ ਨਾਮ ਬਿਨ ਘਰੀ ਨਾ ਜੀਵੂ, ਪਿਆਰਿਓ ਸੋਨੇ ਕੀ ਸੂਈ, ਰੂਪੇ ਕਾ ਧਾਗਾ, ਨਾਮੇ ਕਾ ਚਿੱਤ ਹਰਸ਼ਿਓ ਲਾਗਾ। ਜਿਨ੍ਹਾਂ ਦਾ ਚਿੱਤ ਹਰਸ਼ਿਓ ਲਾਗਾ, ਉਹਨਾਂ ਨੂੰ ਅਰਦਾਸ ਵਿੱਚ ਕਹਿੰਦੇ ਆ ਜਿਨ੍ਹਾਂ ਨਾਮ ਜਪਿਆ। ਉਸ ਤੋਂ ਅੱਗੇ ਇੱਕ ਪ੍ਰਮਾਣ ਹੋਰ ਦੇ ਕੇ ਭਗਤ ਜੀ ਦੀ ਬਾਣੀ ਵਿੱਚੋਂ ਜਾਣਾ ਮੈਂ ਅੱਗੇ। ਭਗਤ ਜੀ ਕਹਿੰਦੇ ਨੇ ਰੱਬ ਦੀ ਗੱਲ ਦੋ ਬੰਦੇ ਕਰਦੇ ਨੇ, ਇੱਕ ਕਰਦੇ ਨੇ ਸਾਡੇ ਵਰਗੇ ਅਸੀਂ ਵਾਚਕ ਗਿਆਨੀ, ਮੈਂ ਅਰਜ਼ ਕਰ ਰਿਹਾ ਕੇਵਲ ਕਹਿਣ ਮਾਤਰ ਅਸੀਂ, ਇੱਕ ਕਰਦੇ ਨੇ ਮਾਨਣ ਵਾਲੇ ਅਨਭਵੀ। ਇੱਕ ਹੁੰਦਾ ਬਖਾਨਣਾ, ਮੈਂ ਪਿਛਲੇ ਦਿਨ ਅਰਜ਼ ਕੀਤੀ ਸੀ, ਇੱਕ ਹੁੰਦਾ ਜਾਣਨਾ। ਬਖਾਨਣ ਵਿੱਚ ਤੇ ਜਾਣਨ ਵਿੱਚ ਬੜਾ ਅੰਤਰ ਜੇ। ਬਖਾਨਿਆ ਜਾ ਸਕਦਾ ਕਿਤੋਂ ਪੜ੍ਹ ਕੇ, ਬਖਾਨਿਆ ਜਾ ਸਕਦਾ ਕਿਤੋਂ ਸੁਣ ਕੇ, ਬਖਾਨਿਆ ਜਾ ਸਕਦਾ ਕਿਤੋਂ ਉਧਾਰਾਂ ਲੈ ਕੇ, ਤੇ ਜਾਣਿਆ ਜਾ ਸਕਦਾ ਕੇਵਲ ਆਪਣੇ ਜੀਵਨ ਵਿੱਚ ਉਤਰ ਕੇ। ਬਾਬੇ ਨਾਮਦੇਵ ਨੇ ਸ਼ਬਦ ਵਰਤੇ, ਕਹਿਣ ਲੱਗੇ ਜਿਨ੍ਹਾਂ ਨਾਮ ਜਪਿਆ ਉਹਨਾਂ ਦਾ ਇੱਕ ਬਚਨ ਆਉਂਦਾ, ਕੋਈ ਬੋਲੇ ਨਿਰਵਾ ਕੋਈ ਬੋਲੇ ਦੂਰ, ਜਲ ਕੀ ਮਾਛਲੀ ਚਰੈ ਖਜੂਰ। ਕਹਿਣ ਲੱਗੇ ਕਾਏ ਰੇ ਬਕਬਾਦ ਲਾਇਓ, ਜਿਨ ਹਰ ਪਾਇਓ ਤਿਨੈ ਛਪਾਇਓ, ਉਹਨਾਂ ਦੀ ਅਗਲੀ ਤੋਕੇ ਪੰਡਿਤ ਹੋ ਕੇ ਵੇਦ ਬਖਾਨੈ, ਤੂੰ ਕੇਵਲ ਬਖਾਨੈ ਪਰ ਮੂਰਖ ਨਾਮ ਦਿਓ ਰਾਮੈ ਜਾਣੈ। ਜਿਨ੍ਹਾਂ ਨੇ ਰਾਮ ਨੂੰ ਜਾਣਿਆ ਉਹਨਾਂ ਨੂੰ ਅਸੀਂ ਕਹਿੰਦੇ ਹਾਂ ਜਿਨ੍ਹਾਂ ਨਾਮ ਜਪਿਆ। ਉਹਨਾਂ ਦੀ ਬਾਣੀ ਦਾ ਇੱਕ ਪ੍ਰਮਾਣ ਹੋਰ ਦੇ ਕੇ ਕਹਿੰਦੇ ਨੇ ਨਾਮ ਦਿਓ ਸਿਮਰਨ ਕਰ ਜਾਣਾ, ਜਗ ਜੀਵਨ ਚੋ ਜਿਉ ਸਮਾਨਾ। ਕਹਿੰਦੇ ਨੇ ਮੈਂ ਨਾਮ ਜਪ ਕੇ ਸਾਈ ਨੂੰ ਜਾਣਿਆ, ਹੋਰ ਕੋਈ ਤਰੀਕਾ ਨਹੀਂ। ਕਬੀਰ ਜੀ ਕਹਿ ਰਹੇ ਨੇ ਨਾਮ ਜਪੋ, ਰਵਿਦਾਸ ਜੀ ਕਹਿੰਦੇ ਨੇ ਨਾਮ ਕਰਕੇ ਕੀਮਤ ਹੈ ਇਕਾਗਰਤਾ ਬਖਸ਼ਿਓ, ਬਾਬਾ ਨਾਮਦੇਵ ਕਹਿੰਦੇ ਨੇ ਸਿਮਰਨ ਕਰਕੇ ਜਾਣਿਆ। ਹੁਣ ਤੀਜੇ ਚੌਥਾ ਭਗਤੇ ਧੰਨਾ ਜੀ, ਮੈਂ ਤਿਉਕ ਮਾਤਰ ਅਰਜ਼ ਕਰਨੀ, ਅੱਜ ਤੀਕਰਾ ਸੀ ਉਹ ਸਾਖੀ ਖਿੱਚੀ ਜਾਣੇ ਆ ਕਿ ਰਵਿਦਾਸ ਨੇ ਪੱਥਰ ਚੋਂ ਪਾ ਲਿਆ ਜੀ। ਉਹ ਵੇਖੋ ਗੁਰਮੁਖੋ, ਭਾਈ ਗੁਰਦਾਸ ਦੀਆਂ ਜਦੋਂ ਪੌੜੀ ਪੜ੍ਹੀਏ ਵਾਰਾਂ ਪੜ੍ਹੀਏ, ਇਹਦਾ ਮਤਲਬ ਇਹ ਨਹੀਂ ਕਿ ਜੋ ਉੱਤੇ ਲਿਖਿਆ ਅਸੀਂ ਕੇਵਲ ਉਹਦੀ ਗੱਲ ਕਰੀ ਜਾਣੀ ਹੈ। ਕੋਈ ਪੌੜੀ ਪੜ੍ਹੋ, ਕੋਈ ਭਾਈ ਸਾਹਿਬ ਦਾ ਕਵਿਤ ਪੜ੍ਹੋ, ਅਖੀਰ ਦੀ ਤੁਕ ਵਿੱਚ ਮਿਲੇਗਾ ਕਿ ਭਾਈ ਸਾਹਿਬ ਕਹਿਣਾ ਕੀ ਚਾਹੁੰਦੇ। ਹੁਣ ਜਨਕ ਦੀ ਗੱਲ ਕੀਤੀ, ਵੱਡਾ ਰਾਜਾ ਜਿਹੜਾ ਜਨਕ ਹੈ ਉਹਦੇ ਬਾਰੇ ਉਹਨਾਂ ਅਖੀਰ ਤੇ ਗੱਲ ਕੀ, ਮੁਕਤ ਜੁਗਤ ਨਾਵੇਂ ਕੀ ਦਾਸੀ। ਕਬੀਰ ਦੀ ਗੱਲ ਕੀਤੀ ਅਖੀਰ ਤੇ, ਕਿਹਾ ਰਾਮ ਕਬੀਰ ਹੈ ਭੇਦ ਨਾ ਭਾਈ। ਜਦੋਂ ਧੰਨੇ ਦੀ ਗੱਲ ਪੜ੍ਹਨੇ ਆ ਅਸੀਂ ਕਹਿੰਦੇ ਹਾਂ ਧੰਨੇ ਪੱਥਰ ਪੂਜਿਆ ਜੀ, ਤੇ ਕਈ ਸਾਡੇ ਲੋਕ ਕਹਿੰਦੇ ਨੇ ਵਿਸ਼ਵਾਸ ਚਾਹੀਦਾ ਜਿੱਥੇ ਮਰਜ਼ੀ ਚਲੇ ਜਾਓ। ਗੁਰਮੁਖੋ ਇਹ ਸ਼ਬਦ ਹੀ ਬੜਾ ਭੈੜਾ, ਵਿਸ਼ਵਾਸ ਚਾਹੀਦਾ ਜੀ ਉਹ ਪੱਥਰ ਪੂਜੀ ਜਾਈਏ। ਗੁਰਮੁਖੋ ਦੇਖੋ ਵਿਵੇਕਾਨੰਦ ਇਹ ਗੱਲ ਕਹਿ ਰਿਹਾ ਸੀ ਚੁਰਸ ਦੇ ਵਿੱਚ ਖਲੋ ਕੇ, ਰਾਮਕ੍ਰਿਸ਼ਨ ਪਰਮਹੰਸ ਨੇ ਸੁਣਿਆ। ਉਹ ਕਹਿ ਰਿਹਾ ਸੀ ਕਿ ਸਾਇੰਸ ਦਾ ਯੁੱਗ ਆ ਗਿਆ, ਅੰਧ ਵਿਸ਼ਵਾਸ ਵਿੱਚ ਨਾ ਪਵੋ, ਧਰਮ ਕੇਵਲ ਅੰਧ ਵਿਸ਼ਵਾਸ ਹੈ। ਤੇ ਪਰਮਹੰਸ ਜੀ ਨੇ ਕਿਹਾ ਸੀ, ਕਹਿਣ ਲੱਗੇ ਸ਼ਬਦ ਬੋਲਣ ਦੀ ਜਾ ਸਿੱਖ। ਕਹਿਣ ਲੱਗੇ ਇਹ ਸ਼ਬਦ ਕਿਆ ਕਰਕੇ, ਅੰਨੇ ਤੇ ਵਿਸ਼ਵਾਸ ਨਾ ਕਰੋ, ਸੱਚੇ ਤੇ ਤਾਂ ਮਿਲਦੇ ਹੀ ਤਾਂ ਜੇ ਉਹਦੇ ਤੇ ਅੰਧ ਵਿਸ਼ਵਾਸ ਕਰੀਏ। ਹੁਣ ਅਸੀਂ ਕਈ ਵਾਰੀ ਕਹਿੰਦੇ ਪੱਥਰ ਚੋਂ ਪਾਇਆ ਜੀ, ਮੈਂ ਕਹਿ ਰਿਹਾ ਜਿੰਨਾ ਨਾਮ ਜਪਿਆ। ਭਗਤ ਧੰਨੇ ਜੀ ਦੇ ਸ਼ਬਦ ਆਪਾਂ ਪੜ੍ਹਨੇ ਆ ਤਿੰਨ ਗੁਰੂ ਗ੍ਰੰਥ ਸਾਹਿਬ ਵਿੱਚ, ਭਾਵਾਂ ਇੱਕ ਸ਼ਬਦ ਅਸੀਂ ਕਹਿੰਦੇ ਹਾਂ ਆ ਗੋਬਿੰਦ ਗੋਬਿੰਦ ਸੰਗ ਵਾਲਾ, ਇਹ ਭਗਤ ਧੰਨਾ ਜੀ ਦਾ। ਗੁਰਮੁਖੋ ਕਦੀ ਪੜ੍ਹੋ ਇਹ ਸ਼ਬਦ ਦਾ ਸਰਲੇਖ ਮਹੱਲਾ ਪੰਜਵਾਂ। ਭਗਤ ਧੰਨੇ ਨੇ ਕਿਵੇਂ ਪਾਇਆ, ਜਿੰਨਾ ਨਾਮ ਜਪਿਆ ਉਹਨਾਂ ਦਾ ਪਹਿਲਾ ਸ਼ਬਦ ਆਉਂਦਾ ਪਰਮਤ ਫਿਰਤ ਪਉ ਜਨਮ ਬਿਲਾਨੇ, ਤਨ ਮਨ ਤਨ ਨਹੀਂ ਧੀਰੈ। ਉਹਨਾਂ ਦੀ ਅਖੀਰ ਦੀ ਤੁਕ ਆਉਂਦੀ ਹੈ ਧੰਨੈ ਤਨ ਪਾਇਆ ਧਰਨੀ ਤਰ, ਕਿ ਧੰਨੇ ਨੇ ਧਰਤੀ ਦਾ ਆਸਰਾ ਰੱਬ ਪਾਇਆ। ਕਿਵੇਂ ਪਾਇਆ ਜੀ, ਕਹਿਣ ਲੱਗੇ ਮਿਲ ਜਨ ਸੰਤ ਸਮਾਨਿਆ, ਰੱਬ ਦੇ ਪਿਆਰੇ ਸੰਤ ਜਨਾਂ ਨੂੰ ਮਿਲ ਕੇ ਥੋੜੀ ਜਿਹੀ ਇਕਾਗਰਤਾ ਨਾਲ ਸਰਵਣ ਕਰਿਓ। ਹੁਣ ਇੱਥੇ ਇੱਕ ਸਵਾਲ ਉੱਠਿਆ ਸੀ ਵੀ ਕਿਹੜੇ ਸੰਤ ਜਾਣੇ ਜਿਨ੍ਹਾਂ ਨੂੰ ਧੰਨਾ ਮਿਲਿਆ। ਮੇਰੇ ਗੁਰੂ ਅਰਜੁਨ ਦੇ ਬੜੀ ਕਿਰਪਾ ਕੀਤੀ, ਤੁਸੀਂ ਸ਼ਬਦ ਧੰਨੇ ਦੇ ਚੱਲਦੇ ਪਏ ਨੇ ਤੇ ਵਿੱਚ ਅਗਲੀ ਤੋਕੇ ਇਸ ਸ਼ਬਦ ਤੋਂ ਬਾਅਦ ਮਹੱਲਾ ਪੰਜਵਾਂ। ਹੈਰਾਨ ਹੋਈਦਾ ਕਿ ਗੁਰੂ ਅਰਜੁਨ ਸਾਹਿਬ ਨੇ ਸ਼ਬਦ ਪਹਿਲਾਂ ਆਪਣੇ ਸ਼ਬਦਾਂ ਵਿੱਚ ਕਿਉਂ ਨਹੀਂ ਰੱਖਿਆ, ਗੁਰੂ ਅਰਜੁਨ ਦੇਵ ਨੇ ਭਗਤ ਧੰਨੇ ਦੀ ਬਾਣੀ ਤੋਂ ਬਾਅਦ ਕਿਉਂ ਨਹੀਂ ਦਿੱਤਾ, ਵਿਚਕਾਰ ਬਿਲਕੁਲ ਸ਼ਬਦ ਫਿੱਟ ਕੀਤਾ। ਜਦੋਂ ਉਹਨਾਂ ਕਿਹਾ ਮੈਂ ਸੰਤ ਜਨਾਂ ਨੂੰ ਮਿਲ ਕੇ ਸਾਈ ਪਾਇਆ, ਅੱਗੇ ਆਉਂਦਾ ਮਹੱਲਾ ਪੰਜਵਾਂ। ਜਗਿਆਸੂ ਨੂੰ ਉੱਤਰ ਦਿੰਦੇ ਨੇ, ਤੂੰ ਪੁੱਛੇਗਾ ਵੀ ਕਿਹੜੇ ਸੰਤਾਂ ਨੂੰ ਮਿਲਿਆ ਤੇ ਕਿਵੇਂ ਪਾਇਆ। ਅੱਗੇ ਗੁਰੂ ਅਰਜੁਨ ਦੇਵ ਕਹਿੰਦੇ ਨੇ ਗੋਬਿੰਦ 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 ਸੰਗ ਨਾਮ ਦਿਓ, ਮਨ ਲੀਣਾ ਪਿਆਰਿਓ ਇਹ ਸੰਤ ਜਾਣੇ। ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ, ਆਂਢ ਦਾਮ ਕੋ ਛੀਪਰੋ ਹੋਇਓ ਲਾਖੀਣਾ, ਬੁੰਨਾ ਤੰਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ, ਨੀਚ ਕੁਲਾ ਜੁਲਾਹਰਾ ਭਇਓ ਗੁਣੀ ਗਹੀਰਾ, ਰਵਿਦਾਸ ਧਵੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ, ਪ੍ਰਗਟ ਹੋਵਾ ਸਾਧ ਸੰਗਰ ਦਰਸ਼ਨ ਪਾਇਆ, ਸੈਣ ਨਾਈ ਬੁਤਕਾਰੀਆ ਉਹ ਘਰ ਘਰ ਸੁਣਿਆ, ਕਿਰਦੈ ਵਸਿਆ ਪਾਰ ਬ੍ਰਹਮ ਭਗਤਾ ਮੈਂ ਗਣਿਆ, ਇਹ ਵਿਦ ਸੁਣ ਕੇ ਜਾਟ ਰੋ। ਇਹਨਾਂ ਨੂੰ ਪੜ੍ਹ ਕੇ ਇਹਨਾਂ ਸੰਤਾਂ ਨੂੰ ਸੁਣ ਕੇ ਇਹ ਵਿਦ ਸੁਣ ਕੇ ਜਾਟ ਰੋ।
ਉੱਠ ਭਗਤੀ ਲਾਗਾ ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਭਾਗਾ ਧੰਨਾ ਵੀ ਉਹਨਾਂ ਵਿੱਚ ਆਉਂਦਾ ਜਿਨ੍ਹਾਂ ਨਾਮ ਜਪਿਆ ਉਸ ਤੋਂ ਅੱਗੇ ਚੱਲੋ ਬਾਬੇ ਫਰੀਦ ਨੂੰ ਪੁੱਛੋ ਵੀ ਉਹ ਵੀ ਗੱਲ ਨਾਮ ਦੀ ਕਰਦੇ ਨੇ ਆਪ ਜੀ ਕਹੋਗੇ ਉਹ ਤੇ ਸ਼ਰ੍ਹਾ ਦੀ ਗੱਲ ਕਰਦੇ ਨੇ ਉਹ ਤਾਂ ਉਜੂ ਦੀ ਗੱਲ ਕਰਦੇ ਨੇ ਉਹਨਾਂ ਦੀਆਂ ਦੋ ਤੁਕਾਂ ਨੇ ਅਸੀਂ ਪੜ੍ਹਨੇ ਆ ਕਿ ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ ਅਗਲੀ ਤੁਕ ਵਿੱਚ ਉਹਨਾਂ ਨਾਮ ਦੀ ਗੱਲ ਕੀਤੀ ਵਿਸਰਿਆ ਜਿਨ ਨਾਮ ਤੇ ਭੂਵੇਂ ਭਾਰ ਸੀਏ ਉਹ ਧਰਤੀ ਤੇ ਭਾਰ ਨੇ ਜਿਨ੍ਹਾਂ ਨਾਮ ਨਹੀਂ ਜਪਿਆ ਉਹਨਾਂ ਦੀ ਇੱਕ ਤੁਕ ਹੋਰ ਅਸੀਂ ਪੜ੍ਹਨੇ ਆ ਸ਼ਲੋਕ ਪੜ੍ਹਦੇ ਹੋ ਸ਼ਬਦ ਆਉਂਦਾ ਕਿ ਫਰੀਦਾ ਤਿੰਨਾਂ ਮੁੱਖ ਡਰਾਵਣੇ ਜਿਨ੍ਹਾਂ ਵਿਸਾਰਿਓ ਨਾਉਂ ਕਹਿੰਦੇ ਨੇ ਜਿਨ੍ਹਾਂ ਨੇ ਨਾਮ ਨੂੰ ਨਹੀਂ ਜਪਿਆ ਨਾਮ ਨਹੀਂ ਧਿਆਇਆ ਉਹਨਾਂ ਦੇ ਮੁੱਖ ਡਰਾਵਣੇ ਨੇ ਫਰੀਦਾ ਤਿੰਨਾਂ ਮੁੱਖ ਡਰਾਵਣੇ ਜਿਨ੍ਹਾਂ ਵਿਸਾਰਿਓ ਨਾਉਂ ਇੱਥੇ ਦੁੱਖ ਘਨੇਰਿਆਂ ਅੱਗੇ ਠੌਰ ਨਾ ਠਾਉਂ ਨਾਮ ਦੀ ਗੱਲ ਉਹ ਵੀ ਕਰਦੇ ਨੇ ਅਰਜ਼ ਕਰ ਰਿਹਾ ਸਾਂ ਕਬੀਰ ਜੀ ਨਾਮਦੇਵ ਜੀ ਰਵਿਦਾਸ ਜੀ ਫਰੀਦ ਜੀ ਹੁਣ ਇਸ ਤੋਂ ਅੱਗੇ ਤੱਕੋ ਬੰਗਾਲ ਦੀ ਧਰਤੀ ਤੇ ਰਹਿਣ ਵਾਲਾ ਹੈ ਭਗਤ ਬ੍ਰਾਹਮਣ ਜਾਤ ਨਾਲ ਸੰਬੰਧਿਤ ਹੈ ਉਹ ਵੇ ਭਗਤ ਜੈਦੇਵ ਉਹਨੂੰ ਪੁੱਛ ਕੇ ਦੇਖੋ ਵੀ ਉਹਨਾਂ ਨਾਮ ਦੀ ਗੱਲ ਕੀਤੀ ਉਹਨਾਂ ਦਾ ਇੱਕ ਅਸੀਂ ਪਦਾ ਪੜ੍ਹਨੇ ਆ ਗੁਜਰੀ ਰਾਗ ਵਿੱਚ ਉਹ ਆਉਂਦਾ ਕਿ ਪਰਮਾਦ ਪੁਰਖ ਮਨੋਪਮੰਗ ਸਤ ਆਦ ਭਾਵ ਰਤਨ ਉਹਦੇ ਵਿੱਚ ਉਹਨਾਂ ਨੇ ਇੱਕ ਬਚਨ ਕੀਤਾ ਕਹਿਣ ਲੱਗੇ ਨਾ ਦਾਨੋਤ ਜਸ ਮਰਣੇਨ ਜਨਮ ਜਰਾਦ ਮਰਨ ਭਯੰਗ ਕਹਿੰਦੇ ਨੇ ਉਹਨਾਂ ਦੇ ਨੇੜੇ ਬੁਢੇਪਾ ਨਹੀਂ ਆਉਂਦਾ ਉਹਨਾਂ ਦੇ ਨੇੜੇ ਮੌਤ ਨਹੀਂ ਆਉਂਦੀ ਉਹਨਾਂ ਦੇ ਨੇੜੇ ਜਨਮ ਤੇ ਮਰਨ ਦਾ ਦੁੱਖ ਨਹੀਂ ਕੌਣ ਕਹਿਣ ਲੱਗੇ ਕੇਵਲ ਰਾਮ ਨਾਮ ਮਨੋਰਮੰਗ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਕੇਵਲ ਨਾਮ ਨੂੰ ਪਿਆਰ ਕੀਤਾ ਜੈਦੇਵ ਕਹਿ ਰਿਹਾ ਕਿ ਜਿਨ੍ਹਾਂ ਨਾਮ ਜਪਿਆ ਜਿਨ੍ਹਾਂ ਨਾਮ ਧਿਆਇਆ ਭਗਤ ਪਰਮਾਨੰਦ ਰਾਮਾਨੰਦ ਜੀ ਨੂੰ ਪੁੱਛੋ ਕਿ ਉਹਨਾਂ ਨਾਮ ਦੀ ਗੱਲ ਨਹੀਂ ਕੀਤੀ ਉਹਨਾਂ ਦੀ ਇੱਕ ਤੁਕ ਪੜ੍ਹਨੇ ਸਤਿਗੁਰ ਮੈਂ ਬਲਿਹਾਰੀ ਤੋਰ ਜਿਨ ਸਕਲ ਵਿਕਟ ਭ੍ਰਮ ਕਾਤੇ ਮੋਰ ਪੁੱਛਿਆ ਤੁਸੀਂ ਕਿਵੇਂ ਪਾਇਆ ਕਹਿਣ ਲੱਗੇ ਰਾਮਾਨੰਦ ਸਵਾਮੀ ਰਮਤ ਬ੍ਰਹਮ ਗੁਰ ਕਾ ਸ਼ਬਦ ਕਾਟੈ ਕੋਟ ਕਰਮ ਜਿਨ੍ਹਾਂ ਨਾਮ ਧਿਆਇਆ ਜਿਨ੍ਹਾਂ ਨਾਮ ਜਪਿਆ ਉਸ ਤੋਂ ਅੱਗੇ ਬਾਬੇ ਬੇਣੀ ਨੂੰ ਪੁੱਛੋ ਭਗਤਾਂ ਦੇ ਸ਼ਬਦ ਨੇ ਕਹਿੰਦੇ ਨੇ ਕਹੋ ਬੇਣੀ ਗੁਰਮੁਖ ਧਿਆਵੈ ਬਿਨ ਸਤਿਗੁਰ ਬਾਟ ਨਾ ਪਾਵੈ ਸਦਨੇ ਨੂੰ ਪੁੱਛ ਕੇ ਦੇਖੋ ਕਿ ਉਹ ਨਾਮ ਨਾਲ ਜੁੜੇ ਨੇ ਜੁੜ ਕੇ ਉਹ ਕਹਿੰਦੇ ਨੇ ਤਬ ਗੁਣ ਕਹਾ ਜਗਤ ਗੁਰਾ ਜੋ ਕਰਮ ਨਾ ਨਸ ਹੈ ਸਿੰਘ ਸ਼ਰਨ ਕਤ ਜਾਈਐ ਜੋ ਜੰਬੁਕ ਗ੍ਰਸ ਹੈ ਅਰਜ਼ ਕਰ ਰਿਹਾ ਸਾਂ ਕਬੀਰ ਨੂੰ ਪੜ੍ਹੋ ਨਾਮਦੇਵ ਨੂੰ ਪੜ੍ਹੋ ਰਵਿਦਾਸ ਜੀ ਨੂੰ ਪੜ੍ਹੋ ਬਾਬਾ ਫਰੀਦ ਜੀ ਨੂੰ ਪੜ੍ਹੋ ਬੇਨੀ ਜੀ ਨੂੰ ਪੜ੍ਹੋ ਰਾਮਾਨੰਦ ਜੀ ਨੂੰ ਪੜ੍ਹੋ ਪਰਮਾਨੰਦ ਜੀ ਨੂੰ ਪੜ੍ਹੋ ਜੈ ਦੇਵ ਦੇ ਬਚਨ ਪੜ੍ਹੋ ਹਰ ਇੱਕੋ ਆਵਾਜ਼ ਵਿੱਚ ਕਹਿੰਦੇ ਨੇ ਸਿੱਖਾਂ ਬਾਣੀ ਪੜ੍ਹਨ ਵਾਲਿਆ ਤੇਰਾ ਨਾਮ ਤੋਂ ਬਿਨਾਂ ਪਾਰ ਉਤਾਰਾ ਨਹੀਂ ਤੂੰ ਨਾਮ ਨਾਲ ਜੁੜ ਹੁਣ ਉਸ ਤੋਂ ਅੱਗੇ ਜਿੰਨਾ ਨਾਮ ਜਪਿਆ ਤੇ ਉਹਨਾਂ ਦਾ ਗੁਰੂ ਘਰ ਵਿੱਚ ਸਤਿਕਾਰ ਨਹੀਂ ਕਿ ਉਹਨਾਂ ਦਾ ਅਦਬ ਨਹੀਂ ਮੇਰੇ ਧੰਨ ਗੁਰੂ ਨਾਨਕ ਸਾਹਿਬ ਨੂੰ ਪੁੱਛ ਕੇ ਦੇਖੋ ਕਿ ਜਪਣ ਵਾਲੇ ਦੀ ਕੀਮਤ ਕੀ ਹੈ ਤਿਲੰਗ ਰਾਜ ਵਿੱਚ ਇੱਕ ਸ਼ਬਦ ਪੜ੍ਹਦੇ ਹਾਂ ਆਪ ਨੂੰ ਪਤਾ ਹੈ ਕਿ ਬਾਬੇ ਨਾਨਕ ਨੇ ਸੁਲਤਾਨਪੁਰ ਦੀ ਧਰਤੀ ਤੇ ਦੌਲਤ ਖਾਂ ਅੱਗੇ ਝੋਲੀ ਨਹੀਂ ਅੱਡੀ ਧਿਆਨ ਦਿਆ ਜੇ ਜਿੰਨਾ ਨਾਮ ਜਪਿਆ ਬਾਬੇ ਨੇ ਐਮਨਾਬਾਦ ਦੀ ਧਰਤੀ ਤੇ ਬਾਬਰ ਨੂੰ ਕਹਿ ਦਿੱਤਾ ਜਦੋਂ ਕੋਈ ਦੇਣ ਲੱਗਾ ਕਹਿਣ ਲੱਗੇ ਤੁਝ ਤੇ ਮੰਗੇ ਸੋ ਅਹਿਮਕ ਫਕੀਰ ਤੇਰੇ ਤੋਂ ਮੰਗਣਾ ਕੀ ਹੈ ਮੰਗਤੇ ਤੋਂ ਤਵਜੋ ਜੋ ਜਿੰਨਾ ਨਾਮ ਜਪਿਆ ਸੁਲਤਾਨਪੁਰ ਦੌਲਤ ਖਾਂ ਤੋਂ ਨਹੀਂ ਮੰਗਿਆ ਐਮਨਾਬਾਦ ਦੀ ਧਰਤੀ ਤੇ ਬਾਬਰ ਤੋਂ ਨਹੀਂ ਮੰਗਿਆ ਜੇ ਕਿਤੇ ਦੁਨੀ ਚੰਦ ਵਰਗਾ ਕਰੋੜੀਆਂ ਮਿਲਦਾ ਉਹਦੇ ਤੋਂ ਨਹੀਂ ਮੰਗਿਆ ਪਰ ਜਿਨ੍ਹਾਂ ਨੇ ਨਾਮ ਜਪਿਆ ਉਹਨਾਂ ਅੱਗੇ ਝੋਲੀ ਅੱਡ ਕੇ ਕਹਿੰਦੇ ਨੇ ਮੇਰੀ ਝੋਲੀ ਵਿੱਚ ਨਾਮ ਦੀ ਦਾਤ ਪਾ ਦਿਓ ਸਾਹਿਬ ਦੇ ਬਚਨ ਅਸੀਂ ਪੜ੍ਹਦੇ ਹਾਂ ਤੇਰਾ ਨਾਮ ਨਿਵੇ ਰਹੇ ਲਿਵ ਲਾਏ ਜਿਹੜਾ ਭਗਤਾਂ ਅੱਗੇ ਝੁੱਕ ਕੇ ਕਹਿੰਦਾ ਮੈਨੂੰ ਕੁਝ ਦਿਓ ਤੇਰੇ ਨਾਮ ਨਿਵੇ ਰਹੇ ਲਿਵ ਲਾਏ ਨਾਨਕ ਤਿੰਨ ਦਰ ਧੀਖਿਆ ਪਾਏ ਉਹਨਾਂ ਨੂੰ ਅਸੀਂ ਚੇਤੇ ਕਰਨੇ ਜਿਨ੍ਹਾਂ ਨਾਮ ਜਪਿਆ ਤੇ ਮਹਾਰਾਜ ਕਿੰਨਾ ਕੁ ਸਤਿਕਾਰ ਕਰਦੇ ਹੋ ਜਪਣ ਵਾਲਿਆਂ ਦਾ ਮੇਰੇ ਹਜ਼ੂਰ ਨੇ ਬੜੇ ਪਿਆਰੇ ਬਚਨ ਕਹਿ ਕਹਿਣ ਲੱਗੇ ਜਿਹੜਾ ਉੱਚੀ ਕੁੱਲ ਵਿੱਚ ਨਾਮ ਜਪਦਾ ਹੈ ਨਾ ਤੇ ਮੈਂ ਉਹਦੇ ਤੋਂ ਕੁਰਬਾਨ ਜਾਣਾ ਓਏ ਰੁਪਈਏ ਲੈ ਕੇ ਕੁੱਲ ਉੱਚੀ ਲੈ ਕੇ ਰੱਬ ਤੈਨੂੰ ਚੇਤੇ ਮੁਬਾਰਕ ਹੈ ਕਹਿਣ ਲੱਗੇ ਜਿਹੜਾ ਰਵਿਦਾਸ ਵਰਗਾ ਕਬੀਰ ਵਰਗਾ ਨਾਮਦੇਵ ਵਰਗਾ ਨੀਵੀਂ ਜ਼ਾਤ ਵਿੱਚ ਰਹਿ ਕੇ ਨਾਮ ਜਪਦਾ ਤੇ ਮੈਂ ਚਾਹੁੰਦਾ ਕਿ ਮੇਰੇ ਤਨ ਦੀ ਚਮੜੀ ਦੀਆਂ ਜੁੱਤੀਆਂ ਬਣਾ ਕੇ ਉਹਨਾਂ ਨੂੰ ਪਾ ਦਿਓ ਜਿਹੜੇ ਨੀਵੀਂ ਥਾਂ ਤੇ ਰਹਿ ਕੇ ਜਪ ਕੇ ਉੱਚੇ ਹੋ ਗਏ ਉਹਨਾਂ ਨੂੰ ਅਸੀਂ ਚੇਤੇ ਕਰਨੇ ਆ ਜਿਨ੍ਹਾਂ ਨਾਮ ਜਪਿਆ ਇਹਦਾ ਆਧਾਰ ਬਾਣੀ ਹੈ ਹਜ਼ੂਰ ਦਾ ਬਚਨ ਕਿ ਜ਼ਾਤ ਕੁਲੀਨ ਸੇਵਕ ਜੋ ਹੋਏ ਤਾਂ ਕਾ ਕਹਿਣਾ ਕਹੋ ਨਾ ਕੋਏ ਵਿੱਚ ਸਨਾਤੀ ਸੇਵਕ ਹੋਏ ਨਾਨਕ ਪਣੀਆਂ ਪਹਿਰੇ ਸੋਏ। ਜਿੰਨਾ ਨਾਮ ਜਪਿਆ, ਕਦੀ ਪੁੱਛੋ ਬਾਬੇ ਕਬੀਰ ਨੂੰ, ਕਹਿਣ ਲੱਗੇ ਕਬੀਰ ਸੋਈ ਮੁੱਖ ਧਨ ਹੈ। ਜਿੰਨਾ ਨਾਮ ਜਪਿਆ, ਜੇ ਮੁੱਖ ਕਹੀਐ ਰਾਮ, ਦੇਹੀ ਕਿਸ ਕੀ ਵਾਪਰੀ, ਪਵਿੱਤਰ ਹੋਏ ਗੋ ਗ੍ਰਾਮ। ਜਿੰਨਾ ਨਾਮ ਜਪਿਆ ਉਹਨਾਂ ਨੂੰ ਕਹਿੰਦੇ ਨੇ ਕਬੀਰ ਸੁਪਨੇ ਹੂੰ ਵਰਡਾਇਕ ਹੈ, ਜੇ ਮੁੱਖ ਨਿਕਸੈ ਰਾਮ, ਤਾਂ ਕਿ ਪਗ ਕੀ ਪਨ ਹੀ ਮੇਰੇ ਤਨ ਕੋ ਚਾਮ। ਜਿੰਨਾ ਨਾਮ ਜਪਿਆ ਬਾਬਾ ਜੀ ਕਹਿੰਦੇ ਨੇ ਤੈ ਸਾਹਿਬ ਕੀ ਬਾਤ ਜੀ ਆਖੈ, ਕਹੋ ਨਾਨਕ ਦੀਜੈ ਸ਼ੀਸ ਵੱਡੈ ਕਰ ਬੈਸਣ ਦੀਜੈ, ਬਿਨ ਸਿਰ ਸੇਵ ਕਰੀਜੇ। ਜਿੰਨਾ ਨਾਮ ਜਪਿਆ ਕਹਿੰਦੇ ਨੇ ਬਦ ਬਖਤ ਹਮਚੂ ਬਖੀਲ, ਗਾਫਿਲ ਬੇਨਜ਼ਰ ਬੇਬਾਕ, ਨਾਨਕ ਬਗੋਇਤ ਜਨ ਤੁਰਾ ਤੇਰੇ ਚਾਕਰਾ ਪਾ ਖਾਕ। ਜਿਹੜੇ ਨਾਮ ਜਪਦੇ ਨੇ ਸਾਈਂ ਦਾ ਰੂਪ ਹੋ ਜਾਂਦੇ ਨੇ ਗੁਰਮੁਖ, ਉਹਨਾਂ ਦੇ ਫਿਰ ਮਰਤਬੇ, ਉਹਨਾਂ ਦੇ ਰੁਤਬੇ ਵੀ ਬੜੇ ਉੱਚੇ ਹੁੰਦੇ ਜੇ। ਭਗਤ ਦੀ ਬਰਾਬਰੀ ਕਿਸੇ ਨੇ ਕਰਨੀ ਹੈ? ਸਿਮਰਨ ਵਾਲੇ ਦੀ ਬਰਾਬਰੀ ਕਿਸੇ ਨੇ ਕਰ ਜਾਣੀ ਹੈ? ਮੈਂ ਕਹਿੰਦਾ ਜੇ ਘੱਟੋ ਘੱਟ ਉਹਨਾਂ ਦੇ ਕੋਲ ਬੈਠ ਕੇ ਸੁਣ ਜੋਗੇ ਨਹੀਂ, ਤੇ ਰੱਬ ਮੇਰ ਕਰੇ ਨਿੰਦਿਆ ਕਰਕੇ ਭਾਰ ਵੀ ਨਾ ਚੁੱਕੀ ਜਾਈਏ। ਗੁਰੂ ਗ੍ਰੰਥ ਸਾਹਿਬ ਨੇ ਇੱਕ ਬਚਨ ਕਿਹਾ, ਮੈਂ ਕਹਿ ਕੇ ਸਿਰ ਸਮਾਪਤੀ ਕਰਨੀ, ਜਿੰਨਾ ਨਾਮ ਜਪਿਆ। ਹੁਣ ਜ਼ਬਾਨ ਨਾਲ ਜੇ ਨਾਮ ਨਹੀਂ ਜਪ ਸਕਦੇ, ਤੇ ਘੱਟੋ ਘੱਟ ਜਪਣ ਵਾਲੇ ਦੀ ਨਿੰਦਿਆ ਦਾ ਭਾਰ ਨਾ ਚੁੱਕੀਏ। ਮਹਾਰਾਜ ਕਿਉਂ, ਅੱਜ ਤੀਕਰ ਅਸੀਂ ਇੱਕ ਬਾਣੀ ਵਿੱਚ ਤੁਕ ਪੜ੍ਹਨੇ ਆ। ਇੱਕ ਫਕੀਰ ਕਹਿੰਦਾ ਸੀ, ਤਿੰਨ ਗੱਲਾਂ ਚੇਤੇ ਰੱਖਿਓ, ਇੱਕ ਘਟੇ ਘਟੇ, ਇੱਕ ਵਧੇ ਵਧੇ, ਇੱਕ ਨਾ ਘਟੇ ਤੇ ਨਾ ਵਧੇ। ਉਹ ਕਿਸੇ ਨੇ ਪੁੱਛ ਲਿਆ ਵੀ ਇਹ ਕੀ? ਕਹਿੰਦਾ ਸਾਰੀ ਜ਼ਿੰਦਗੀ ਮਰਨ ਤੱਕ ਪੱਲੇ ਰੱਖੀ ਇਹਨਾਂ ਨੂੰ। ਪੁੱਛਿਆ ਜੀ ਵਧੇ ਵਧੇ ਕੀ? ਉਹ ਕਹਿੰਦਾ ਜਨਮ ਤੋਂ ਬਾਅਦ ਜੇ ਵੱਧ ਜਾਈਏ ਤੇ ਬੰਦੇ ਦੇ ਅੰਦਰ ਤ੍ਰਿਸ਼ਨਾ। ਘਟੇ ਘਟੇ, ਉਹ ਕਹਿੰਦਾ ਘਟਦੀ ਏ ਉਮਰ, ਤੇ ਨਾ ਵਧੇ ਨਾ ਘਟੇ, ਉਹ ਕਹਿੰਦਾ ਉਹਨੇ ਰੱਬ ਦੇ ਦਿੱਤੇ ਸਵਾਸ ਕਿ ਜਿੰਨੇ ਲਿਖੇ ਨੇ ਉਹਨੂੰ ਕੋਈ ਘਟਾ ਹੀ ਨਹੀਂ ਸਕਦਾ। ਤੇ ਗੁਰੂ ਗ੍ਰੰਥ ਸਾਹਿਬ ਨੇ ਬਚਨ ਕਹਿ ਕਹਿਣ ਲੱਗੇ, ਨਣ ਘਾ ਲੈ ਸਭ ਦਿਵਸ ਸਾਸ, ਮੈਂ ਵਧਨ ਘਟਨ ਤਿਲ ਸਾਰ, ਤੇਰਾ ਸਾਹ ਨਹੀਂ ਘਟਣਾ। ਤੇ ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਚੇਤੇ ਰੱਖੀ, ਐਵੇਂ ਆ ਫਰਿਆ ਨਾ ਫਿਰੀ, ਜਦੋਂ ਕਿਤੇ ਜਪਣ ਵਾਲਿਆਂ ਦੀ ਨਿੰਦਿਆ ਕਰੇ ਤੇ ਤੇਰੀ ਉਮਰ ਵੀ ਘੱਟ ਸਕਦੀ। ਅਸੀਂ ਪੜ੍ਹਨੇ ਸੰਤ ਕਹਿ ਦੁਖਨ ਆਰ ਜਾ ਘਟੈ, ਇੱਕ ਪਾਸੇ ਕਹਿੰਦੇ ਨੇ ਕੋਈ ਨੀ ਘਟਦੇ, ਮੈਂ ਵਧਨ ਘਟਨ ਤਿਲ ਸਾਰ, ਦੂਜੇ ਪਾਸੇ ਕਹਿੰਦੇ ਨੇ ਜਿੰਨਾ ਨਾਮ ਜਪਿਆ ਜੇ ਨਿੰਦਿਆ ਕਰੇਗਾ ਉਮਰ ਘੱਟ ਸਕਦੀ ਏ। ਕਿਉਂ? ਸੰਤ ਕਾ ਦੋਖੀ ਅੱਧ ਬੀਜ ਤੇ ਟੁੱਟੈ। ਹੁਣ ਬਾਬੇ ਦੇ ਬਚਨਾਂ ਨੂੰ ਤੇ ਝੂਠੇ ਨਹੀਂ ਕਹਿ ਸਕਦੇ ਸਾਹਿਬ ਜੀਓ। ਜੇ ਕੋਈ ਨਿੰਦਿਆ ਨਾ ਕਰੇ ਤੇ ਇੰਨੇ ਹੀ ਜਪਣ ਵਾਲੇ ਨੂੰ ਰੋਜ਼ ਚੇਤੇ ਕਰ ਲੈ। ਕਹਿੰਦੇ ਨੇ ਗੁਰਮੁਖਾ ਬਸ ਕਿਸੇ ਜਪਣ ਵਾਲੇ ਨੂੰ ਜੀ ਕਹਿ ਕੇ ਬੁਲਾ ਲਈ ਤੇ ਰੱਬ ਦੀ ਦਰਗਾਹ ਵਿੱਚ ਜਮਦੂਤ ਤੈਨੂੰ ਜੀ ਕਹਿ ਕੇ ਅੱਗੇ ਝੁਕ ਜਾਣਗੇ। ਦੇਖੋ ਸ਼ਬਦ ਅਸੀਂ ਪੜ੍ਹਨੇ ਆ ਕਿ ਤੁਧ ਧਿਆਨ ਤਿੰਨ ਧਨ ਪੱਲੈ, ਨਾਨਕ ਕਾ ਧਨ ਸੋਈ, ਜੇ ਕੋਈ ਜੀਓ ਕਹਿ ਉਹਨਾਂ ਕੋ ਤਾਂ ਜਮ ਕੀ ਤਲਬ ਨਾ ਹੋਈ। ਉਹਨਾਂ ਨੂੰ ਅਸੀਂ ਯਾਦ ਕਰਨੇ ਆ ਜਿਨ੍ਹਾਂ ਨਾਮ ਜਪਿਆ, ਤੇ ਜਪ ਜਪ ਕੇ ਉਸ ਨਾਮੀ ਉਸ ਮਾਲਕ ਦੇ ਚਰਨਾਂ ਵਿੱਚ ਅਭੇਦ ਹੋ ਗਏ। ਇੱਕ ਗੱਲ ਕਹਿ ਕੇ ਸਮਾਪਤੀ ਕਰਾਂਗਾ, ਕੋਈ ਮਤ ਸੋਚੇ ਕਿ ਸ਼ਾਇਦ ਮੈਂ ਪਾਪੀ ਹਾਂ, ਮੈਨੂੰ ਕਦੀ ਨਹੀਂ ਮਿਲ ਸਕਦਾ, ਕਰੀਏ ਕੀ? ਅਸੀਂ ਤੁਰਦੇ ਹਾਂ, ਮੰਜ਼ਲ ਹੀ ਬੜੀ ਛੋਟੀ ਜੀ ਮਿਥ ਨੇ। ਜੇ ਮੈਂ ਸਿਮਰਨ ਕਰਨਾ, ਮੂਲ ਮੰਤਰ ਪੜ੍ਹਨਾ, ਜਪਜੀ ਪੜ੍ਹਨਾ, ਮੇਰਾ ਕੰਮ ਚੱਲ ਜਾਏ, ਮੈਨੂੰ ਪੁੱਤਰ ਮਿਲ ਜਾਏ, ਦੌਲਤ ਮਿਲ ਜਾਏ। ਦਾਤਾ ਚੀਜ਼ਾਂ ਬਗੈਰ ਮੰਗਣ ਤੋਂ ਮੈਂ ਆਰੰਭ ਵਿੱਚ ਕਹਿ ਸੱਦੇ ਮਾਰ ਕੇ ਦਿੰਦਾ। ਹੁਣ ਇੱਕ ਵੇਲ ਵਿੱਚ ਕਿੰਨੀ ਤਾਕਤ ਏ ਵਗਤ ਦੀ, ਜੇ ਚਾਹੇ ਤੇ ਵੇਲ ਰੁੱਖ ਦੇ ਸ਼ਿਖਰ ਤੱਕ ਪਹੁੰਚ ਜਾਂਦੀ ਏ, ਜੇ ਬਦਕਿਸਮਤੀ ਨਾਲ ਖੂਹ ਵਿੱਚ ਲਟਕ ਜਾਏ ਤੇ ਰਸਾਤਲ ਵਿੱਚ ਵੀ ਚਲੀ ਜਾਂਦੀ। ਵਾਢੀ ਉਹ ਜ਼ਰੂਰ ਏ। ਜੇ ਨੀਵੇਂ ਦੀ ਸੰਗਤ ਮਿਲੇਗੀ ਰਸਾਤਲ ਵੱਲ, ਉੱਚੇ ਦੀ ਸੰਗਤ ਮਿਲੇਗੀ ਤੇ ਸ਼ਿਖਰ ਵੱਲ, ਤੇ ਜੇ ਕਿਸੇ ਦੀ ਵੀ ਨਾ ਮਿਲੇ ਤੇ ਉੱਥੇ ਉਲਝ ਕੇ ਰਹਿ ਜਾਂਦੀ ਹੈ। ਜਨਮ ਤੋਂ ਬਾਅਦ ਮੌਤ ਆਉਂਦੀ ਏ, ਪਰ ਉਹਦੀ ਉਹ ਤਾਕਤ ਵੇਸਟ ਚਲੀ ਜਾਂਦੀ। ਹਜ਼ੂਰ ਕਹਿੰਦੇ ਨੇ ਤੈਨੂੰ ਦਿੱਤੀ ਰੱਬ ਨੇ ਜ਼ਿੰਦਗੀ, ਤੂੰ ਨਾਮ ਨਾਲ ਜੁੜੀ। ਤੇ ਕੱਲ ਵੀ ਇੱਕ ਅਰਜ਼ ਕੀਤੀ ਸੀ ਕਿ ਰੁੱਖ ਦੀਆਂ ਜੜ੍ਹਾਂ ਨੂੰ ਪਾਣੀ ਦਿੱਤਾ ਜਾਂਦਾ ਹੈ, ਜੜ ਦਿਸਦੀ ਨਹੀਂ, ਪਰ ਪਾਣੀ ਜਾਣ ਤੋਂ ਬਾਅਦ ਪੱਤੇ ਪੱਤੇ ਵਿੱਚ ਮਿਲ ਜਾਂਦਾ। ਤੂੰ ਗੁਰੂ ਗੁਰੂ ਕਰਕੇ ਜਪੀ ਤੇ ਦਾਤਾ ਤੇਰੇ ਰੋਮ ਰੋਮ ਵਿੱਚ ਨਾਮ ਵਸਾਏਗਾ। ਕੱਲ ਨੂੰ ਅਸੀਂ ਅੱਗੇ ਪੜ੍ਹਨਾ ਕਿ ਜਿੰਨਾ ਨਾਮ ਜਪਿਆ, ਤੇ ਜਪ ਕੇ ਕੱਲੇ ਪੜੋਪੀ ਦੇ ਥੱਲੇ ਦੀਵਾ ਬਾਲ ਕੇ ਨਹੀਂ ਰੱਖਿਆ, ਪੜੋਪੇ ਥੱਲੇ ਵੰਡ ਕੇ ਛਕਿਆ। ਹੁਣ ਇਹਦੇ ਅਸੀਂ ਅਰਥ ਕਰਨੇ, ਲੰਗਰ ਵੰਡ ਕੇ ਛਕਿਆ, ਇਹ ਤਾਂ ਨਿੱਕਾ ਜਿਹਾ ਪਾਸੇ ਬਾਹਰ ਮੁਖੀ, ਕੋਈ ਅਮੀਰ ਵੀ ਬੰਦਾ ਲੰਗਰ ਲਾ ਸਕਦਾ। ਵੰਡ ਕੇ ਛਕਿਆ ਅਰਥ ਨੇ ਜਿੰਨਾ ਨੇ ਜਪ ਕੇ ਕਿਸੇ ਨੂੰ ਜੀ ਦਾਨ ਦਿੱਤਾ, ਕਿਸੇ ਨੂੰ ਨਾਮ ਦਾ ਤਿਣਕਾ ਦਿੱਤਾ। ਉਹ ਆਪਾਂ ਕੱਲ ਨੂੰ ਅੱਗੇ ਵਿਚਾਰਾਂਗੇ ਹੋਈਆਂ ਭੁੱਲਾਂ। ਸਾਧ ਸੰਗਤ ਕਿਰਪਾ ਕਰਕੇ ਬਖਸ਼ ਦਿਆ ਜੇ, ਕਿਰਪਾਲੂ ਸਤਿਗੁਰੂ ਦੇ ਚਰਨਾਂ ਵਿੱਚ ਬੇਨਤੀ ਕਰਿਓ, ਦਾਤਾ ਜੋ ਤੇਰੀ ਹਜ਼ੂਰੀ ਵਿੱਚ ਉੱਚੀ ਕਹਿੰਦੇ ਆ, ਕਿਣਕਾ ਮਾਤਰ ਕਮਾਣ ਦੀ ਦਾਤ ਬਖਸ਼ ਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।